ਸਪਨੋ ਵਾਹਿਗੁਰੂ ਜੀ ਹਮ ਭੀਖਕ ਭਿਖਾਰੀ ਤੇਰੇ ਤੂੰ ਨਿਜ ਪਤ ਹੈ ਦਾਤਾ ਹੋ ਦਿਆਲ ਨਾਮ ਦੇਹੋ ਮੰਗਤ ਜਨ ਕੋ ਸਦਾ ਰਹੋ ਰੰਗ ਰਤ ਹਉ ਬਲਿਹਾਰੈ ਜਾਉ ਸਾਚੇ ਤੇਰੇ ਨਾਮ ਵਿਟੋ ਹਉ ਬਲਿਹਾਰੈ ਜਾਉ ਸਾਚੇ ਤੇਰੇ ਨਾਮ ਵਿਟੋ ਕਰਨ ਕਾਰਨ ਸਭਨਾ ਕਾ ਏਕੋ ਅਵਰ ਨ ਦੂਜਾ ਕੋਈ ਬਹੁਤੇ ਫੇਰ ਪਏ ਕਿਰਪਨ ਕੋ ਅਬ ਕਿਸ ਕਿਰਪਾ ਕੀਜੈ ਹੋ ਦਿਆਲ ਦਰਸ਼ਨ ਦੇਹੋ ਆਪਣਾ ਐਸੀ ਬਖਸ਼ ਕਰੀਜੈ ਭਨਤ ਨਾਨਕ ਭਰਮ ਪਟ ਖੁੱਲੇ ਗੁਰ ਪ੍ਰਸਾਦੀ ਜਾਣਿਆ ਸਾਚੀ ਲਿਵ ਲਾਗੀ ਹੈ ਪੀਤਰ ਸਤਗੁਰ ਸਿਉ ਮਨ ਮਾਨਿਆ ਬੇਸ਼ੁਮਾਰ ਅਥਾਹ ਅਗਨਤ ਅਤੁਲੈ ਜਿਉ ਬੁਲਾਵੋ ਤਿਉ ਨਾਨਕ ਦਾਸ ਬੁਲੈ ਸਤਨਾਮ ਸ੍ਰੀ ਵਾਹਿਗੁਰੂ ਜੀ ਸਾਰੰਗ ਮਹੱਲਾ ਚੌਥਾ ਹਰ ਹਰ ਅੰਮ੍ਰਿਤ ਨਾਮ ਦੇਹੋ ਪਿਆਰੇ ਜਿਨ ਉਪਰ ਗੁਰਮੁਖ ਮਨ ਮੰਨਿਆ ਤਿੰਨ ਕੇ ਕਾਜ ਸਵਾਰੇ ਹਰ ਹਰ ਅੰਮ੍ਰਿਤ ਨਾਮ ਦੇਹੋ ਪਿਆਰੇ ਜਿਨ ਉਪਰ ਗੁਰਮੁਖ ਮਨ ਮਾਨਿਆ ਤਿੰਨ ਕੇ ਕਾਜ ਸਵਾਰੇ ਰਹਾਉ ਜੋ ਜਨ ਦੀਨ ਪਏ ਗੁਰ ਆਗੈ ਤਿੰਨ ਕੇ ਦੁਖ ਨਿਵਾਰੇ ਅਨ ਦਿਨ ਭਗਤ ਕਰੈ ਗੁਰ ਆਗੈ ਗੁਰ ਕੈ ਸ਼ਬਦ ਸਵਾਰੇ ਹਿਰਦੈ ਨਾਮ ਅੰਮ੍ਰਿਤ ਰਸ ਰਸਨਾ ਰਸ ਗਾਵੈ ਰਸ ਵਿਚਾਰੇ ਗੁਰ ਪ੍ਰਸਾਦ ਅੰਮ੍ਰਿਤ ਰਸ ਛੀਨਿਆ ਓਏ ਪਾਵੈ ਮੋਖ ਦੁਆਰੇ ਸਤਗੁਰ ਪੁਰਖ ਅਚਲ ਅਚੱਲਾ ਮਤ ਜਿਸ ਦ੍ਰਿੜਤਾ ਨਾਮ ਆਧਾਰੇ ਤਿਸ ਆਗੈ ਜੀਉ ਦੇਉ ਆਪਣਾ हौ सतगुर के बलहारे। मन मुख भ्रम दूजे पाए लागे, अंतर अज्ञान गुबारे। सतगुर दाता नदर न आवे, ना उरवार न पारे। सर्वे कट कट रवे आ स्वामी, सर्व कला कल तारे। नानक दासन दास कहत है, कर कृपा ले हो उभारे। सर्वे कट कट रविया स्वामी, सर्व कला कल तारे। नानक दासन दास कहत है, कर कृपा ले हो उभारे। वाहिगुरु जी का खालसा, वाहिगुरु जी की फतेह। हर हर अमृत नाम देहो प्यारे, जिन ऊपर गुरमुख मन मानिया, तिन के काज सुवारे। अकाल पुरख वाहिगुरु दे चरणा विचों अज दे पावन शब्द विच श्री गुरु रामदास महाराज राग सारंग विच उच्चारण करदे होया दसदे ने, हर हर अमृत नाम देहो प्यारे। परमेश्वर जेड़ा तेरा नाम पी के अमर हो जाईदा, सदीवी काल वास्ते मालक दे चरणा च थां मिल जांदी है। मेरे प्यारे निरंकार परमेश्वर, बख्शिश कृपा दे घर विच आ, ओ अमृत नाम दी दात मेरी झोली विच पा। अमृत नाम दी दात मैनू बख्शिश कर। जिन्ना गुरमुख जना दे उपर ओ निरंकार परमात्मा प्रसन्न हो जांदा, जिन्ना दे प्रति परमेश्वर दा मन पतीज जांदा, सतगुरु कहिंदे उन्हां नूं नाम सिमरन दी दात देंदा ते उन्हां दे कारज सिरे चढ़ा देंदा। जिन्हें ऊपर गुरमुख मन मनिया, तिन के काज सुवारे। संसारक दाता होण, भावें परमेश्वर दी भजन बंदगी ते नाम सिमरन दिया दाता होण, मंगदे सारे आ, दात झोली उन्हां दी विच पैंदी जिन्हां ते मालक बख्शिश करके त्रुट के आप पा दे। अज अमृत वेले दा बख्शिश होया मुखवाख, बिन सतगुर सेवे बहुता दुख लागा जुग चारे परमाई। उदियां अखीरलियां पंक्तियां विच वी गुरु साहब ने एक बचन वरत्या, दाते दात रखी हाथे अपने, जिस भावे तिस देई। जेड़े उदे दर ते भा जांदे, प्रवान हो जांदे, उन्हां नूं अपने नाम सिमरन भजन बंदगी दी दात बख्शदा। ए दात उदे अपने हाथ च आ। सतगुरु पातशाह कहते, जिन ऊपर गुरमुख मन मानिया, तिन के काज सवारे। तिन के दा मतलब उन्हां लोकां दे ही सारे कारज सिरे चढ़े आ, जेड़े मालक दे दर ते भा गए, उन्हूं चंगे लग गए। जो जन दीन पए गुर आगे, तिन के दुख नवारे। हुण इक सवाल पैदा हो गया, भई जेड़े रब नूं चंगे लगदे आ उन्हां दे कारज सवार दिंदा है, रब नूं कौन चंगे लगदे? मैं चाहना परमात्मा मेरे कारज सवारे, पर मैनू यह किदा पता लगूगा भी जिहड़ा रब आ परमात्मा आ? जे उन्हू आपा भा जाइए, जे रब नू आपा चंगे लग जाइए, ते तां कारज सवारदा। ते रब नू चंगे लगण दा कोई ना कोई तरीका ते होगा ही। फिर परमेश्वर नू आपा किवें चंगे लगीए, रब नू किवें भा जाइए, परमात्मा किवें प्रसन्न हो जाए? अगली पंक्ति च नाले दा जवाब भी आ। माफ करियो हुण आपां चाहुंदे ते हैगे कि रब दे घर प्रवान होईए रब नूं चंगे लगीए। जिन्ना चंगा लगन वास्ते आपां दुनिया विच कोशिश करदे वी दुनिया नूं चंगा लगीए, रब नूं चंगा लगन वास्ते उन्नी कोशिश नहीं करदे। जिस दिन रब नूं चंगा लगन वास्ते तू कोशिश करनी शुरू कर दिती ना, दुनिया तो उच्चा उठ खलोएगा तू, संसार तो तेरी सुरत उची उठ खलोनी है। पता क्यों? जिन्ना ने रब नूं चंगा लगन वास्ते उद्यम करना शुरू करता ना, ऐसे रब दे प्यारे बहुते लोगों नूं संसार ने पसंद नहीं किया। चेते रखियो, तुसी हैरान होवोगे रब दे प्यारियां नूं भी दुनिया ने पसंद नहीं किया। जे उन्हां नूं चंगा जाणिया हुंदा तां उन्हां नूं तत्तियां तवियां दे कादे वास्ते बिठाउणा? जे दुनिया ने उन्हां नूं चंगा आखिया हुंदा, मौके दे हाकमां ने संसार दे लोकां ने उन्हां नूं चंगा किया हुंदा भी ये चंगे आ, फिर उन्हां नूं दीआं खोपड़ियां कादे वास्ते लाउणियां सी उन्हां? परमेश्वर दे प्यारियां दा दुनिया नाल बहुता तालमेल नहीं बैठता रहा। किते भी ये नहीं मैं अज की गल करदा, कल्ली सिखी की गल करदा। मैं तुसी पुरातन समय वाले पासे झात मार लो, त्रेता युग दा अवतारी पुरश है राम, उहदे वास्ते 14 साल दा बनवास है। द्वापर युग दा अवतारी पुरश है कृष्ण, उहदा जन्म ही जेल च हुंदा, काल कोठड़ी च। श्री गुरु नानक देव महाराज दे कोल सचवा बाबर दी जेल है। चोरां वास्ते ते जेल होई, डाकुआं वास्ते ते जेल होवे, गुरु नानक देव साहब वास्ते भी जेल है। बाबर ने कैद किया गुरु नानक देव साहब नूं। श्री गुरु हरगोबिंद साहब दे कोल सचवा ग्वालियर दे किले च कैद है। इन्हां गल्लां दा ते आपां नूं पता होना, ये नवीआं गल्लां नहीं ना। ये भगत कबीर दे कोल सचवा, कदी उन्हू लत्तां बाहां बन्न के उहदियां उन्हू गंगा च सुट दिंदे आ, कदी उहदियां लत्तां बाहां बन्न के चादर च पंड बना के हाथी अगे पा दिंदे उन्हू कबीर नू। ये सारियां गल्लां गुरु ग्रंथ साहिब च आईआं। भगत कबीर साहिब कहिंदे मैनूं हाथी अगे भी सुटिया वा, गंगा च भी सुटिया। क्यों भला? उह कहिंदा मैं सच बोलदा। भगत कबीर साहब कह रहे मैं सच कहना वा, मैनू गंगा सुटता इन्होंने, मैं सच कहना मैं हाथी अगे पाता इन्होंने। गुरु अर्जन देव साहब कहते मैं रब का किया सत करके हुक्म ओदा मनदा, जो दुनिया दे विच करना चाहिए वह करने वास्ते प्रेरणा देना, जो छड़ना चाहिए वह छड़न वास्ते प्रेरणा देना। पातशाह कहते मैं तत्ती तवी ते बिठाता। जेड़े रब दे प्यारे बंदगी करने वाले, एक गल चेते रखियो, उन्हां दा दुनिया नाल बहुता तालमेल नहीं बैठा। मारू राग च गुरु नानक देव साहब दा एक शब्द आ, पता गुरु नानक देव साहब की कहिंदे जी उहदे च? कहिंदे कई लोग इहो जे वी हैगे मैनूं भूत ना कहिंदे, भूत ना। कई लोग एहो जे बाबा नानक कहिंदा मैनू बेताला कहिंदे ते दवाना कहिंदे आ मैनू, ये पागल वा। ये जिन्ने बचन तुहाडे नाल मैं सांझे करदे सारे गुरु ग्रंथ साहिब च आए, पंक्तियां भी आप जी नाल सांझी करदे ने। कोई आखे भूत ना, गुरु नानक देव नू कोई आखे भूत ना, को कहे बेताला। बेताला कहिंदे ताल तो खुंझिया होया, जिंदगी दे असली राह तो जेड़ा बंदा खुंझ गया उन्हू कहिंदे बेताला। ते बाबे नानक नू कहिंदे तेनू जिंदगी दा पता ही नहीं भी किद्दां जीणी आ। ते बाबा नानक कहिंदा मैं करोड़ां लोकां नू इह दस्सिया वा, ते तुहानू भी मैं दसण आया वा भी जिंदगी किद्दां जीणी चाहीदी आ। तुसीं मैनू कहिंदे जे भी तेनू नहीं पता। कोई आखे भूत ना, को कहे बेताला, कोई आखे आदमी नानक बेचारा भया दीवाना शाह का नानक बौराना बौराना दर्द हों पागल शदाई बौरा ये ठेठ पंजाबी दे अर्थ मैं दसन दिया तुम किनू आखिया गल गुरु नानक देव साहब ये गल भगत कबीर साहब ने भी आखी है बाणी च एक कमाल की गल तुम दसा भगत कबीर साहब कहने भी मेरे आंडी गुआंडी रिश्तेदार संबंधी जा बनारस दे लोक जा ब्राह्मण उच्चिया जातां दे छत्री ने मैनू यह गल कहिंदे मेरे घर दे भी मैनू कहिंदे आ मेरे घर दे मेरी मां मेरे नाल लड़दी गाला कढ़दी मैनू सवेरे उठ के बह जाना चौकड़ा मार के मां कहिंदी कहिंदा मेरी ते गुरु ग्रंथ साहब चाहे भी बचन ते मेरी मां मेनू इथों तक कहिंदी आ इन्हें खड्डी बुननी ते सूत साथ सारे बुनने ने छड़ते मर जा इहदे नालों कबीरा मर मेनू नहीं चाहिए तू कबीर कहने मेरी मां कहिंदी मेनू इह गल बैठा तालमेल उन्होंने बचन साझे करो बाणी च की कहिंदे हो कहने मेरी मां मेनू यह गल कहिंदी सात सूत इन मुंडिया खोए ए मुंडिया क्यों ना मोयो ए मेरा मुंडा मर क्यों नहीं गया तालमेल बैठा संसारी बंदे ने संसार की गल करनी है भगत ने रब की गल करनी तो वह जरा संसारी उन्होंने रब बारे पता नहीं गा कोई तो वह कहता भी यह बकड़वा करता है एक गल आखा माफ करे हुए सिर्फ समझाने वास्ते है बेनती अपने को टेलीफोन है ना हूं आप सैलर फोन भी इन्हू कह देने मोबाइल फोन भी कह देने हूं कदे टेलीफोन आए भी अपने घर च लगे टेलीफोन घर च फोन लगे वो घर वाला होम फोन उन्हू कह देंगे जी जदों आ जे कन्न लाने वाले होना भजे भज पाई फिरते जेड़े जदों नहीं सी आए जे इस फोन दे आउन तो पांच साल चार साल दस साल पहला सानू कोई ये बंदा आखे एहो जिहा सिस्टम आ जाना वा तुही इंडिया बैठे हो गए ना जिथे मर्जी खेतां च बस च ट्रेन च जिथे मर्जी मोटरसाइकिल ते स्कूटर ते ते कनेडा बैठे ताडे घर दे जिहड़े आ ओह तैनू पुछ लिया करनगे भी तू किथे आ तो जो सुनने वाला बंदा है वह कहता हद होगी कहता होजूगा ये तो गांह आ गया सिस्टम हूं तेरे को पर जरा एक हूं मैं सिस्टम की तुहाडे नाल गल कर लगा वह मैं हले वेख्या नहीं गा खुद मैं अपनी गल करदा वह है 100% 100% मतलब वह सच्चाई है तुहाडा इंडिया वाला जिहड़ा घर आ जां कनेडा च तुहाडा घर आ तुही जे इंडिया जा इंडिया च ताडा घर है तो तुही जे कनेडा अपने घर च इथे कैमरा लाया उथे कैमरा लाया उथे कैमरा लाया ते मोबाइल आ जरा सैलर फोन है ए सिस्टम पाता तुहाडा बिजनेस आ तुहाडी दुकान आ तुहाडा स्टोर आ कनेडा च ते तुही गए जे इंडिया इंग्लैंड गए जे जर्मन गए जे फोन ऑन करो वो सिस्टम कढ़ो मेरे घर की हो रहा है मेरी दुकान ते की हो रहा लेबर आई है कि नहीं आई बंदे काम करने वाले आए है कि नहीं आए गाहकां नूं चंगी तरह भुगता रहे हैं कस्टमर नूं सौदा दे रहे कि नहीं दे रहे उत्थे बैठे वेखी जांदे थे साइंस दी गल है साइंस दी ते जे कोई 10 साल पहला सानू यह गल दसदा 20 साल पहला सानू यह गल दसदा फिर तू अपनी दुकान जेड़ी ना अपना स्टोर वा जेड़ा ताड़ा ए तू इंडिया बैठे वेख लिया करना वा कि केड़े गाहक आए आ ते किदा किदा बंदे काम करदे आ ते आपां 10 साल पहला 20 साल पहला आपां कहिंदे होवांगे जा काम कर अपना तेनू बहुत पता तालमेल जेड़े रब दे प्यारियां दी सुरत रब तक गई आ ओह रब दीआं गल्लां करदे आ परमेश्वर दे प्यारे परमेश्वर दीआं बातां पाउंदे आ ओदे प्रेम विच भिज के ओदी याद विच जुड़ के ਪ੍ਰੇਮ ਦੇ ਵਿਚ ਹੀ ਹੱਸਦੇ ਆ ਤੇ ਵਿਰਾਗ ਦੇ ਪ੍ਰੇਮ ਦੇ ਵਿਚ ਹੀ ਅਥਰੂ ਸੁੱਟਣ ਲੱਗ ਪੈਂਦੇ ਆ ਜਿਹੜੇ ਦੁਨੀਆਦਾਰ ਆ ਉਹਨਾਂ ਦਾ ਉਹਨਾਂ ਨਾਲ ਤਾਲਮੇਲ ਨਹੀਂ ਬੈਠਦਾ ਤੂੰ ਕੀ ਕਰਦਾ ਫਿਰਦਾ ਇੱਕ ਬੰਦਾ ਭਗਤੀ ਕਰਨ ਵਾਲਾ ਬੰਦਗੀ ਨਿਤਨੇਮ ਕਰਨ ਵਾਲਾ ਉਹ ਸਵੇਰੇ 3 ਵਜੇ 4 ਵਜੇ ਹੁਣ ਉੱਠਦਾ ਤੇ ਘਰਦਿਆਂ ਦਾ ਬੱਚਿਆਂ ਦਾ ਪੁੱਤਰਾਂ ਦਾ ਧੀਆਂ ਦਾ ਨੂੰਹਾਂ ਦਾ ਤਾਲਮੇਲ ਨਹੀਂ ਬੈਠਦਾ ਸਾਡੇ ਨਾਲ ਉਹ ਕਹਿੰਦੇ ਬਾਪੂ ਤੈਨੂੰ ਵੀ ਆਖਰ ਆਈ ਹੈ 4 ਵਜੇ ਬਾਲਟੀਆਂ ਖੜਕਾਉਣ ਲੱਗ ਪੈਂਦਾ ਕਹਿੰਦੇ ਨਾ ਘਰਦੇ ਤਾਲਮੇਲ ਨਹੀਂ ਬੈਠਿਆ ਉਹਦੀ ਆਪਣੀ ਅਵਸਥਾ ਉਹਨੂੰ ਨੀਂਦ ਨਹੀਂ ਆਉਂਦੀ ਨੀਂਦ ਨਹੀਂ ਆਉਣ ਦਾ ਮਤਲਬ ਇਹ ਨਾ ਸਮਝੋ ਵੀ ਉਹ ਬਿਮਾਰ ਵਾ ਨਹੀਂ ਉਹਨੂੰ ਨੀਂਦ ਨਹੀਂ ਆਉਂਦੀ ਕਿਉਂਕਿ ਉਹਦਾ ਰੱਬ ਨਾਲ ਪਿਆਰ ਆ ਉਹ ਕਹਿੰਦਾ ਅੰਮ੍ਰਿਤ ਵੇਲਾ ਹੋ ਗਿਆ ਮੈਂ ਬਾਣੀ ਪੜ੍ਹਨੀ ਨਿਤਨੇਮ ਕਰਨਾ ਮੈਂ ਸਿਮਰਨ ਕਰਨਾ ਘਰ ਦੇ ਕਹਿੰਦੇ ਤੂੰ ਬਾਲਟੀਆਂ ਖੜਕਾਈ ਜਾਂਦਾ ਤਾਲਮੇਲ ਬੈਲੈਂਸ ਨਹੀਂ ਬਣਿਆ ਕਿਉਂਕਿ ਉਹ ਜਿਹੜੇ ਲੋਕ ਵਾ ਉਹ ਉੱਥੋਂ ਤੱਕ ਗਏ ਨਹੀਂ ਗਏ ਉਹ ਜਿਹੜੇ ਰੱਬ ਦੇ ਪਿਆਰੇ ਬੰਦਗੀ ਕਰਨ ਵਾਲੇ ਭਗਤੀ ਕਰਨ ਵਾਲੇ ਆ ਉਹਨਾਂ ਦਾ ਤਾਲਮੇਲ ਬਹੁਤਾ ਸੰਸਾਰ ਨਾਲ ਨਹੀਂ ਬੈਠਾ ਪਰ ਉਹਨਾਂ ਨੇ ਆਪਣਾ ਰਸਤਾ ਨਹੀਂ ਛੱਡਿਆ ਇਹ ਜ਼ਿੰਦਗੀ ਚ ਚੇਤੇ ਰੱਖਿਓ ਨਾਲ ਭਾਵੇਂ ਤਾਲਮੇਲ ਬੈਠਾ ਤੇ ਭਾਵੇਂ ਨਹੀਂ ਪਰ ਰੱਬ ਦੇ ਪਿਆਰੇ ਖੋਪੜੀਆਂ ਲਵਾ ਗਏ ਤੱਤੀਆਂ ਤਵੀਆਂ ਤੇ ਬਹਿ ਗਏ ਆਰਿਆਂ ਨਾਲ ਚੀਰੇ ਗਏ ਜਮੂਰਾਂ ਨਾਲ ਮਾਸ ਤੜਵਾ ਕੇ ਸਿਰ ਦੇ ਗਏ ਪਰ ਆਪਣਾ ਮਾਰਗ ਛੱਡਿਆ ਨਹੀਂ ਉਹਨਾਂ ਨੇ ਇਹ ਚੇਤੇ ਰੱਖਣਾ ਇਹ ਨਹੀਂ ਵੀ ਦੂਸਰਿਆਂ ਦੇ ਨਾਲ ਉਹਨਾਂ ਨੇ ਤਾਲਮੇਲ ਬਿਠਾਉਣ ਵਾਸਤੇ ਉਹ ਨੀਵੇਂ ਦਰਜੇ ਵਾਲੇ ਪਾਸੇ ਨੂੰ ਚਲ ਗਿਆ ਨਹੀਂ ਕਿਉਂਕਿ ਉਹਨਾਂ ਨੇ ਆਪਣਾ ਰਸਤਾ ਨਹੀਂ ਛੱਡਿਆ ਉਹਨੂੰ ਸੱਚ ਦਾ ਮਾਰਗ ਨਹੀਂ ਛੱਡਿਆ ਉਹ ਕਹਿੰਦੇ ਮੇਰਾ ਰਸਤਾ ਹੀ ਇਹ ਆ ਮੈਂ ਰੱਬ ਦੇ ਰਸਤੇ ਤੇ ਧਰਮ ਦੇ ਰਸਤੇ ਤੇ ਤੁਰਨਾ ਤੈਨੂੰ ਧਰਮ ਬਾਰੇ ਨਹੀਂ ਪਤਾ ਤੇ ਸੱਜਣਾ ਮੇਰਾ ਤੇ ਨਹੀਂ ਨਾ ਕਸੂਰ ਆ ਤੈਨੂੰ ਰੱਬ ਦੀਆਂ ਬਾਤਾਂ ਸਮਝਾਵਾਂ ਆ ਤੈਨੂੰ ਧਰਮ ਦੀਆਂ ਗੱਲਾਂ ਸਮਝਾਵਾਂ ਬਹਿ ਮੇਰੇ ਕੋਲ ਇਸ ਲਈ ਜਿਹੜੇ ਨੁਕਤੇ ਤੇ ਆਪਾਂ ਗੱਲ ਕਰ ਰਹੇ ਜਿਹੜੇ ਵਿਸ਼ੇ ਟੌਪਿਕ ਤੇ ਉਹ ਮੇਰੀ ਬੇਨਤੀ ਸੁਣਿਓ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਕਹਿੰਦੇ ਵੀ ਜਿਹੜਾ ਪਰਮਾਤਮਾ ਵਾ ਜਿਹੜੇ ਉਹਦੇ ਦਰ ਤੇ ਭਾ ਜਾਂਦੇ ਜਿਹੜੇ ਰੱਬ ਨੂੰ ਚੰਗੇ ਲੱਗਦੇ ਆ ਉਹਨਾਂ ਨੂੰ ਨਾਮ ਸਿਮਰਨ ਦੀ ਦਾਤ ਦਿੰਦਾ ਵਾ ਉਹਨਾਂ ਦੇ ਕਾਰਜ ਵੀ ਸਵਾਰਦਾ ਮੈਨੂੰ ਕਿੱਦਾਂ ਪਤਾ ਲੱਗੇ ਵੀ ਪਰਮਾਤਮਾ ਨੂੰ ਕਿੱਦਾਂ ਖੁਸ਼ ਕਰੀਦਾ ਕਿਵੇਂ ਪਰਮਾਤਮਾ ਨੂੰ ਪ੍ਰਸੰਨ ਕਰਨਾ ਪਰਮੇਸ਼ਰ ਨੂੰ ਪ੍ਰਸੰਨ ਕਰਨ ਦਾ ਸਾਧਨ ਕੀ ਹੈ ਜੁਗਤ ਕੀ ਹੈ ਢੰਗ ਤਰੀਕਾ ਕੀ ਹੈ ਗੁਰੂ ਰਾਮਦਾਸ ਦੱਸਦੇ ਆ ਤੈਨੂੰ ਦੱਸਾਂ ਰੱਬ ਦੇ ਪਿਆਰੇ ਦੱਸਦੇ ਵੀ ਰਹੇ ਇੱਥੇ ਮੈਂ ਤਾਂ ਬੇਨਤੀ ਕੀਤੀ ਰੱਬ ਦੇ ਪਿਆਰੇ ਦੱਸਦੇ ਵੀ ਰਹੇ ਪਰ ਸੰਸਾਰ ਦੇ ਲੋਕਾਂ ਦੇ ਸਿਰ ਦੇ ਉੱਤੋਂ ਦੀ ਉਹਨਾਂ ਦੀਆਂ ਗੱਲਾਂ ਲੰਘ ਜਾਂਦੀਆਂ ਰਹੀਆਂ ਤੁਸੀਂ ਬਹੁਤ ਉੱਚੀ ਗੱਲ ਆਮ ਬੰਦੇ ਦੇ ਲੈਵਲ ਤੋਂ ਉੱਚੀ ਗੱਲ ਕਰੋਗੇ ਤੁਸੀਂ ਉਹਦੇ ਸਿਰ ਤੋਂ ਦੀ ਲੰਘ ਜਾਂਦੀ ਉਹ ਗੱਲ ਕਿਸੇ ਬੰਦੇ ਦੇ ਤਲ ਤੋਂ ਬਹੁਤ ਨੀਵੀਂ ਗੱਲ ਕਰੋਗੇ ਤੁਸੀਂ ਉਹਦੇ ਪੈਰਾਂ ਥੱਲਿਓਂ ਦੀ ਲੰਘ ਜਾਏਗੀ ਉਹ ਕੀ ਚਾਹੁੰਦਾ ਉਹ ਕਹਿੰਦਾ ਜੋ ਮੈਨੂੰ ਪਤਾ ਉਹ ਦੱਸ ਮੈਂ ਇਹ ਚਾਹੁੰਦਾ ਜਿਹੜੀ ਗੱਲ ਦਾ ਮੈਨੂੰ ਨਹੀਂ ਪਤਾ ਮੈਨੂੰ ਉਹ ਦੱਸੋ ਆਮ ਇਨਸਾਨ ਕਹਿੰਦਾ ਜਿਹੜੀ ਗੱਲ ਤੇ ਮੈਂ ਖਲੋਤਾ ਉਹ ਦੱਸ ਜਿਹਦਾ ਮੈਨੂੰ ਪਤਾ ਰੱਬ ਦੇ ਪਿਆਰਿਆਂ ਦੀਆਂ ਬਾਤਾਂ ਆਮ ਸੰਸਾਰ ਦੇ ਸਿਰ ਦੇ ਉੱਤੋਂ ਦੀ ਲੰਘ ਗਈਆਂ ਪਤਾ ਹੀ ਨਹੀਂ ਦਿਲ ਤੱਕ ਗਈਆਂ ਹੀ ਨਹੀਂ ਉਹਨਾਂ ਦੇ ਹਿਰਦੇ ਤੱਕ ਨਹੀਂ ਗਈਆਂ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਕਹਿੰਦੇ ਨੇ ਪਰਮਾਤਮਾ ਪਤੀਜ ਜਾਏ ਪਰਮਾਤਮਾ ਖੁਸ਼ ਹੋ ਜਾਏ ਰੱਬ ਪ੍ਰਸੰਨ ਹੋ ਜਾਏ ਮਹਾਰਾਜ ਕਹਿੰਦੇ ਜੀ ਜੁਗਤ ਆ ਜੋ ਜਨ ਦੀਨ ਭਏ ਗੁਰ ਆਗੇ ਹੁਣ ਆਪਾਂ ਗੁਰੂ ਦੇ ਅੱਗੇ ਬੈਠੇ ਹਾਂ ਨਾ ਸਰ ਮੈਂ ਵੀ ਤੁਹਾਡੇ ਨਾਲ ਆਪਾਂ ਗੁਰੂ ਦੇ ਮੂਹਰੇ ਹਾਂ ਜਿਹੜੇ ਸਤਿਗੁਰ ਦੇ ਅੱਗੇ ਦੀਨ ਬਣ ਕੇ ਆ ਗਏ ਆ ਦੀਨ ਦਾ ਅਰਥ ਹੁੰਦਾ ਕੰਗਾਲ ਦੀਨ ਦਾ ਅਰਥ ਹੁੰਦਾ ਗਰੀਬ ਦੀਨ ਦਾ ਅਰਥ ਹੁੰਦਾ ਮੰਗਤਾ ਦੀਨ ਦਾ ਅਰਥ ਹੁੰਦਾ ਭਿਖਾਰੀ ਦੀਨ ਦਾ ਅਰਥ ਹੁੰਦਾ ਜਿਹਦੇ ਪੱਲੇ ਕੱਖ ਨਹੀਂ ਹੈਗਾ ਉਹ ਸਤਿਗੁਰ ਦੀ ਸ਼ਰਨ ਵਿੱਚ ਦੀਨ ਬਣ ਕੇ ਆ ਜਾ ਕਿ ਮੇਰੇ ਕੋਲ ਕੁਝ ਨਹੀਂ ਹੈਗਾ ਤੇ ਤੂੰ ਤੇ ਕਹਿੰਦਾ ਮੈਨੂੰ ਸਾਰਾ ਪਤਾ ਗੁਰੂ ਦਰ ਤੇ ਗੁਰਦੁਆਰਾ ਮੰਦਿਰ ਆ ਮਸੀਤ ਆ ਮਸਜਿਦ ਤੂੰ ਤੇ ਕਹਿੰਦਾ ਮੈਨੂੰ ਸਾਰਾ ਪਤਾ ਤੇ ਤੂੰ ਰੱਬ ਨੂੰ ਕਿਤੇ ਜਗ੍ਹਾ ਲੱਗੇ ਹੁਣ ਖਿਆਲ ਨਾ ਸੁਣਿਓ ਮੇਰੀ ਬੇਨਤੀ ਮਾਫ਼ ਕਰਿਓ ਤੂੰ ਤੇ ਕਹਿੰਦਾ ਮੈਨੂੰ ਸਾਰਾ ਕੁਝ ਆਉਂਦਾ ਵਾ ਤੇ ਗੁਰੂ ਰਾਮਦਾਸ ਕਹਿੰਦੇ ਰੱਬ ਨੂੰ ਉਹ ਚੰਗੇ ਲੱਗਦੇ ਜਿਹੜੇ ਦੀਨ ਬਣ ਕੇ ਆ ਗਏ ਤੇ ਨਮਾਣੇ ਨਤਾਣੇ ਬਣ ਕੇ ਆ ਗਏ ਆ ਰੱਬ ਕਿਹਨਾਂ ਨੂੰ ਮਾਣ ਬਖਸ਼ਦਾ ਹਰ ਜੀਓ ਨਿਮਾਣਿਆ ਤੂੰ ਮਾਣ ਹਰ ਜੀਓ ਨਿਮਾਣਿਆ ਤੂੰ ਮਾਣ, ਤੇ ਜਿਹਦੇ ਪਹਿਲਾਂ ਹੀ ਅੰਦਰ ਮਾਣ ਆ ਉਹਨੂੰ ਗੁਰੂ ਕੀ ਦਊਗਾ ਹੁਣ? ਨਚੀਜਿਆਂ ਚੀਜ ਕਰੇ ਮੇਰਾ ਗੋਬਿੰਦ ਤੇਰੀ ਕੁਦਰਤ ਕਹੋ ਕੁਰਬਾਨ, ਨਚੀਜਿਆਂ ਮੈਂ ਕੋਈ ਚੀਜ਼ ਨਹੀਂ ਗਾ, ਤੇ ਜਿਹੜਾ ਪਹਿਲਾਂ ਹੀ ਆਖਿਆ ਵੀ ਮੈਂ ਸਭ ਕੁਛ ਹੈ ਖਾਲੀ, ਜਿਹੜਾ ਖਾਲੀ ਭਾਂਡਾ ਨਾ ਖਾਲੀ ਘੜਾ ਵਾ ਬਹੁਤਾ ਠਣਕਦਾ ਵਾ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜੋ ਜਨ ਦੀਨ ਭਏ ਗੁਰ ਆਗੇ ਤਿੰਨ ਕੇ ਦੁੱਖ ਨਿਵਾਰੇ, ਉਹਨਾਂ ਦੇ ਸਾਰੇ ਦੁੱਖ ਮੁੱਕ ਗਏ, ਉਹ ਮਾਲਕ ਨੂੰ ਚੰਗੇ ਲੱਗ ਗਏ, ਪ੍ਰਵਾਨ ਹੋ ਗਏ। ਇੱਕ ਦਲੀਲ ਦਵਾਂ ਹੁਣ, ਧਿਆਨ ਨਾਲ ਸੁਣਿਓ ਗੱਲ, ਸ਼ਾਇਦ ਕਿਤੇ ਦੋ ਚਾਰ ਸਾਲ ਪਹਿਲਾਂ ਵੀ ਮੈਂ ਤੁਹਾਡੇ ਨਾਲ ਇਹ ਗੱਲ ਕਿਤੇ ਸਾਂਝੀ ਕਰਕੇ ਗਿਆ, ਸ਼ਾਇਦ ਯਤਨ ਮੇਰਾ ਹੁੰਦਾ ਕਿ ਜਿਹੜੇ ਬਚਨ ਕਦੇ ਸਾਲ ਪਹਿਲਾਂ ਵੀ ਤੁਹਾਡੇ ਨਾਲ ਸਾਂਝਾ ਕੀਤਾ ਹੋਵੇ ਘੱਟ ਸਾਂਝਾ ਕਰਨ ਦੀ ਕੋਸ਼ਿਸ਼ ਕਰਾਂ। ਬੜਾ ਖਜ਼ਾਨਾ ਬਾਣੀ ਦਾ, ਇਤਿਹਾਸ ਦਾ। ਜਿਹੜਾ ਬਾਬਾ ਆਲਾ ਸਿੰਘ ਸੀ ਨਾ, ਇਹ ਪਟਿਆਲੇ ਦਾ ਮਹਾਰਾਜਾ ਸੀਗਾ, ਇਹ ਅਹਿਮਦ ਸ਼ਾਹ ਅਬਦਾਲੀ ਦਾ ਸਮਕਾਲੀ ਹੋਇਆ ਵਾ। ਅਹਿਮਦ ਸ਼ਾਹ ਅਬਦਾਲੀ ਸੀ ਨਾ ਜਿਹੜਾ, ਉਹਦਾ ਸਮਕਾਲੀ ਸੀ, ਉਹਦੇ ਵੇਲੇ ਇਹ ਪਟਿਆਲੇ ਦਾ ਰਾਜਾ ਸੀਗਾ ਬਾਬਾ ਆਲਾ ਸਿੰਘ। ਇਹਦਾ ਮੈਂ ਥੋੜਾ ਜਿਹਾ ਜੀਵਨ ਪੜਿਆ, ਹੈ ਧਰਮੀ ਬੰਦਾ ਸੀ, ਸੇਵਾਦਾਰ ਸੀ। ਆਪਣੇ ਹੱਥੀ ਮਹਾਰਾਜਾ ਹੋ ਕੇ ਨੇ ਆਪਣੇ ਹੱਥੀ ਇਹ ਲੰਗਰ ਦੇ ਵਿੱਚ ਸੇਵਾ ਕਰਦਾ ਸੀ। ਇਹਦੀ ਘਰਵਾਲੀ ਦਾ ਨਾਂ ਸੀ ਰਾਣੀ ਫਤਿਹ ਕੌਰ, ਉਹਨੇ ਵੀ ਨਾਲ ਸੇਵਾ ਕਰਨੀ, ਦੋਵੇਂ ਪਤੀ ਪਤਨੀ ਨੇ ਸੇਵਾ ਕਰਨੀ। ਇੱਕ ਦਿਨ ਕੀ ਹੋਇਆ, ਲੰਗਰ ਦੇ ਵਿੱਚ ਜਿਹੜੀ ਦਾਲ ਹੈ ਨਾ, ਦਾਲ ਉਹ ਕਿਤੇ ਨਾ ਸਵਾਦ ਨਹੀਂ ਬਣੀ, ਕੋਈ ਲੂਣ ਮਿਰਚ ਘੱਟ ਜਾਂ ਕਿਤੇ ਦਾਲ ਪਤਲੀ ਬਣ ਗਈ, ਕੁਛ ਵੀ ਆ, ਕਹਿਣ ਦਾ ਮਤਲਬ ਵੀ ਦਾਲ ਸਵਾਦ ਨਹੀਂ ਬਣੀ। ਜਿਹੜਾ ਬਚਨ ਮੈਂ ਤੁਹਾਨੂੰ ਸੁਣਾ ਰਿਹਾ, ਭਾਈ ਕਾਨ ਸਿੰਘ ਨਾਭਾ ਨੇ ਲਿਖਿਆ ਜੀ ਇਹ ਬਚਨ। ਤੇ ਦਾਲ ਵਾਲੀ ਬਾਲਟੀ ਆ ਵਰਤਾਉਣ ਵਾਸਤੇ ਰਾਣੀ ਫਤਿਹ ਕੌਰ ਦੇ ਕੋਲ, ਉਹ ਉਹਦੀ ਘਰ ਵਾਲੀ ਆ, ਰਾਣੀ ਆ ਉਹਨੂੰ, ਮਹਾਰਾਣੀ ਵੀ ਕਹਿੰਦੇ ਸੀ ਲੋਕ ਉਹਨੂੰ। ਇਹ ਹੁਣ ਪੰਗਤ ਦੇ ਵਿੱਚ ਦਾਲ ਰਹੀ ਵਰਤਾ ਤੇ ਪੁੱਛਦੀ ਆ ਗੁਰਮੁਖੋ ਦਾਲ ਪਾਵਾਂ, ਵੀਰ ਜੀ, ਭੈਣ ਜੀ, ਭਰਾ ਜੀ, ਗੁਰਸਿੱਖੋ, ਜਿੱਦਾਂ ਆਪਾਂ ਆਮ ਕਹਿੰਦੇ ਹਾਂ ਕਿ ਦਾਲ ਚਾਹੀਦੀ ਹੈ। ਇਹ ਹੁਣ ਬੰਦਾ ਪੰਗਤ ਚ ਬੈਠਾ, ਉਹ ਰਾਣੀ ਫਤਿਹ ਕੌਰ ਜਦੋਂ ਉਹਦੇ ਕੋਲ ਗਈ ਨਾ ਬਾਲਟੀ ਦਾਲ ਵਾਲੀ ਲੈ ਕੇ ਵੀ ਦਾਲ ਪਾਵਾਂ, ਉਹਦੀ ਥਾਲੀ ਚ ਪਹਿਲਾਂ ਦਾਲ ਹੈਗੀ ਆ, ਉਹ ਅੱਗਿਓਂ ਕਹਿੰਦਾ ਵੀ ਆਹ ਦਾਲ ਵਰਤਾਉਂਦੀ ਪਈ ਆ, ਇਹ ਖਾਣ ਵਾਲੀ ਹੈ ਦਾਲ, ਖਾ ਕੇ ਵੇਖ, ਗੁਰੂ ਘਰ ਲੰਗਰ ਆ, ਸਵਾਦ ਹੋਣਾ ਚਾਹੀਦਾ, ਵਧੀਆ ਬਣਾਉਣਾ ਚਾਹੀਦਾ। ਹੁਣ ਉਹ ਵੀ ਥੋੜਾ ਜਿਹਾ, ਉਹ ਰਾਣੀ ਦੇ ਦਿਲ ਚ ਵੀ ਥੋੜਾ ਜਿਹਾ ਵੀ ਮੈਂ ਮਹਾਰਾਣੀ ਹਾਂ, ਭਾਵੇਂ ਮੈਂ ਸੇਵਾ ਹੀ ਕਰਨ ਡਈ ਹਾਂ। ਉਹ ਬੰਦਾ ਕਹਿੰਦਾ ਇਹ ਦਾਲ ਕੋਈ ਖਾਣ ਵਾਲੀ ਹੈ, ਐਵੇਂ ਵਰਤਾਈ ਜਾਂਦੀ ਹੈ। ਤੇ ਰਾਣੀ ਫਤਿਹ ਕੌਰ ਨੇ ਸਹਿਜ ਸੁਭਾਏ ਪਤਾ ਕੀ ਆਖਿਆ, ਕਹਿੰਦੀ ਖਾਣ ਵਾਲੀ ਨੀ ਗੀ? ਕਹਿੰਦਾ ਨਹੀਂ। ਕਹਿੰਦੀ ਨਹੀਂ ਖਾਣੀ, ਮੇਰੇ ਸਿਰ ਚ ਪਾ ਦੇ। ਹੁਣ ਉਹਨੇ ਤੇ ਕਿਹਾ ਗੁੱਸੇ ਨਾਲ ਫਤਿਹ ਕੌਰ ਨੇ ਕਿ ਨਹੀਂ ਖਾਣੀ, ਮੇਰੇ ਸਿਰ ਚ ਪਾ ਦੇ। ਉਹਨੇ ਚੁੱਕੀ ਥਾਲੀ ਤੇ ਰਾਣੀ ਫਤਿਹ ਕੌਰ ਦੇ ਸਿਰ ਚ ਪਾਤੀ ਦਾਲ, ਤੱਤੀ ਦਾਲ ਹੈ ਹੁਣ ਗਰਮ, ਤੇ ਦਾਲ ਪੈ ਗਈ ਉਹਦੇ ਸਿਰ ਚ, ਹੁਣ ਗਰਮ ਦਾਲ ਰੌਲਾ ਪੈ ਗਿਆ ਲੰਗਰ ਚ। ਇੱਕ ਹੈ ਉਹ ਰਾਣੀ, ਰਾਜੇ ਦੀ ਘਰ ਵਾਲੀ ਆ, ਉਹ ਸਾਰੇ ਲੰਗਰ ਚ ਰੌਲਾ ਪੈ ਗਿਆ, ਬਾਲਟੀ ਪਾਣੀ ਦੀ, ਗਲਾਸ ਦੋ ਚਾਰ ਕਟੋਰੇ ਪਾਣੀ ਦੇ ਪਾਏ ਉਹਦੇ ਸਿਰ ਚ, ਵੀ ਕੋਈ ਜ਼ਖਮ ਨਾ ਹੋਣ ਸਿਰ ਚ। ਜਿੰਨੇ ਲੋਕ ਉੱਥੇ ਹੁਣ ਕੋਈ ਲੰਗਰ ਵਰਤਾਉਣ ਵਾਲਾ, ਕੋਈ ਛਕਣ ਵਾਲਾ, ਸਾਰਿਆਂ ਨੇ ਸੋਚਿਆ ਵੀ ਇਹ ਬੰਦੇ ਦੀ ਸ਼ਾਮਤ ਆ ਗਈ, ਹੁਣ ਰਾਜਾ ਵਾ ਜੋ ਮਰਜ਼ੀ ਸਜ਼ਾ ਦੇ ਦਿਓ। ਬਾਬਾ ਆਲਾ ਸਿੰਘ ਉਧਰ ਲਾਗੇ ਦੂਸਰੀ ਦੋ ਪੰਗਤਾਂ ਛੱਡ ਕੇ ਪ੍ਰਸ਼ਾਦੇ ਵਰਤਾਉਂਦਾ ਪਿਆ, ਉਹ ਭੱਜ ਕੇ ਆਇਆ ਤੇ ਬਾਬਾ ਆਲਾ ਸਿੰਘ ਪੁੱਛਦਾ ਵੀ ਕੀ ਗੱਲ ਹੋਈ ਆ, ਕੀ ਹੋ ਗਿਆ? ਪਹਿਲਾਂ ਤਾਂ ਰਾਣੀ ਨੂੰ ਸੰਭਾਲਿਆ, ਉਹਦੇ ਸਿਰ ਚ ਪਾਣੀ ਪੁਣੀ ਪਾਇਆ, ਜਦੋਂ ਸਾਰੀ ਗੱਲ ਸਾਹਮਣੇ ਆਈ ਨਾ, ਤੇ ਬਾਬਾ ਆਲਾ ਸਿੰਘ ਉਸ ਸਿੰਘ ਨੂੰ, ਲੰਗਰ ਛਕਣ ਵਾਲੇ ਗੁਰਮੁਖ ਪਿਆਰੇ ਨੂੰ ਕਹਿੰਦਾ ਵੀ ਕੀ ਗੱਲ ਹੋ ਗਈ? ਰਾਣੀ ਵੀ ਕੋਲ ਖਲੋਤੀ ਫਤਿਹ ਕੌਰੋਂ, ਉਹ ਬਾਬਾ ਆਲਾ ਸਿੰਘ ਪੁੱਛਦਾ ਵੀ ਕੀ ਗੱਲ ਹੋਈ ਸੱਜਣਾ? ਕਹਿੰਦਾ ਵੀ ਏਦਾਂ ਕਰਕੇ ਦਾਲ ਪਾਣੀ ਸਵਾਦ ਨੀ ਗਾ, ਤੇ ਮੈਂ ਇਹਨੂੰ ਕਿਹਾ ਵੀ ਦਾਲ ਖਾਣ ਵਾਲੀ ਨੀ ਗੀ, ਸਵਾਦ ਨੀ ਗੀ। ਇਹ ਕਹਿੰਦੀ ਰਾਣੀ ਫਤਿਹ ਕੌਰ ਤੇਰੀ ਘਰ ਵਾਲੀ ਵੀ ਨਹੀਂ ਖਾਣੀ ਤੇ ਮੇਰੇ ਸਿਰ ਚ ਪਾ ਦੇ, ਤੇ ਮੈਂ ਪਾਤੀ।
ਇਹ ਕਹਿੰਦੀ ਵੀ ਮੇਰੇ ਸਿਰ ਚ ਪਾ ਦੇ ਨਹੀਂ ਖਾਣੀ ਤੇ ਮੈਂ ਪਾ ਦਿੱਤੀ ਹੈ। ਤੇ ਬਾਬਾ ਆਲਾ ਤੋਂ ਪੁੱਛਦਾ ਹੁਣ ਆਪਣੀ ਘਰਵਾਲੀ ਨੂੰ, ਕਹਿੰਦੇ ਫਤਿਹ ਕੌਰੇ ਵੀ ਤੂੰ ਇਹ ਗੱਲ ਕਹੀ ਆ ਵੀ ਜੇ ਦਾਲ ਨਹੀਂ ਖਾਣੀ ਤੇ ਮੇਰੇ ਸਿਰ ਚ ਪਾ ਦੇ। ਹੁਣ ਕਈਆਂ ਸਾਰਿਆਂ ਨੇ ਤੇ ਸੁਣਿਆ ਉੱਥੇ। ਹੁਣ ਉਹ ਕਹਿੰਦੀ ਵੀ ਮੈਂ ਕਿਹਾ ਵਾ ਗੁੱਸੇ ਨਾਲ। ਅਗਲੀ ਗੱਲ ਸੁਣਿਓ ਜਿਹੜੀ ਮੈਂ ਕਰਨੀ ਹੁਣ। ਫਤਿਹ ਰਾਣੀ ਫਤਿਹ ਕੌਰ ਨੇ ਜਦੋਂ ਦੱਸਦਾ ਵੀ ਮੈਂ ਕਿਹਾ ਵਾ ਵੀ ਜੇ ਨਹੀਂ ਖਾਣੀ ਤੇ ਮੇਰੇ ਸਿਰ ਚ ਪਾ ਦੇ, ਤੇ ਬਾਬਾ ਆਲਾ ਸੋ ਨੇ ਜੋੜੇ ਹੱਥ ਆਪਣੀ ਘਰਵਾਲੀ ਅੱਗੇ ਵੀ ਤੇ ਸਾਰਿਆਂ ਦੇ ਅੱਗੇ ਵੀ, ਪਤਾ ਕੀ ਕਹਿੰਦਾ? ਕਹਿੰਦਾ ਫਤਿਹ ਕੌਰੇ ਇਹ ਗੁਰੂ ਨਾਨਕ ਦਾ ਦਰ ਆ, ਇਹ ਗੁਰੂ ਨਾਨਕ ਦਾ ਘਰ ਆ, ਇੱਥੇ ਜੋ ਮੰਗੀਏ ਮਿਲ ਜਾਂਦਾ ਹੈ, ਇੱਥੇ ਜੋ ਮੰਗੀਏ ਮਿਲ ਜਾਂਦਾ ਵਾ। ਜਦੋਂ ਤੂੰ ਕਿਹਾ ਮੇਰੇ ਸਿਰ ਚ ਪਾ ਦੇ ਤੇਰੀ ਇਹ ਤਮੰਨਾ ਵਾ ਤੇ ਤੈਨੂੰ ਮਿਲ ਗਈ ਹੈ, ਠੀਕ ਤੇਰੀ ਮਨਸਾ ਪੂਰੀ ਹੋ ਗਈ ਮੇਰਾ। ਇਹ ਗੁਰੂ ਨਾਨਕ ਦਾ ਦਰ ਆ, ਇੱਥੇ ਜੋ ਮੰਗੀਏ ਮਿਲ ਜਾਂਦਾ ਵਾ, ਤੇ ਤੂੰ ਮੰਗਿਆ ਵਾ ਮੇਰੇ ਸਿਰ ਚ ਪਾ ਦੇ। ਇਹ ਵਿੱਚ ਸੰਗਤ ਹਰ ਪ੍ਰਭ ਵਸੇ ਜੀਓ, ਇਹ ਤੈਨੂੰ ਕੋਈ ਬੁਰਾ ਬੋਲ ਮਾੜਾ ਮੋਟਾ ਕੋਈ ਬੋਲ ਵੀ ਦੇਵੇ ਤੂੰ ਗੁੱਸਾ ਨਹੀਂ ਕਰਨਾ, ਤੂੰ ਦੀਨ ਬਣ ਕੇ ਰਹਿਣਾ ਵਾ, ਗਰੀਬ ਨਿਮਾਣੀ ਬਣ ਕੇ ਰਹਿਣਾ। ਦੇਖੀ ਸਿੱਖੀ ਇਹੋ ਜਿਹੇ ਰਾਜੇ ਮਹਾਰਾਜੇ ਵੀ ਸੀ। ਉਹ ਹੋਇਆ ਪਤਾ ਕੀ ਹੋਣਾ, ਫਤਿਹ ਰੱਖੋ ਚੁੱਪਿਆ। ਉਹ ਕਹਿੰਦੀ ਠੀਕ ਹੈ ਜੀ। ਉਹਨੇ ਇੱਕ ਤੇ ਘਰਵਾਲੀ ਨੂੰ ਸਿੱਖਿਆ ਦਿੱਤੀ ਵੀ ਇੱਦਾਂ ਸੇਵਾ ਕਰਨੀ ਹੈ। ਉਹ ਸੱਜਣਵਾ ਗੱਲ ਧਿਆਨ ਨਾਲ ਸੁਣਿਓ, ਗੁਰੂ ਕੇ ਸਿੱਖ ਬੈਠੇ ਜੇ ਤੁਸੀਂ, ਗੁਰੂ ਦੇ ਲਾਲ ਬਾਜਾਂ ਵਾਲੇ ਦੇ ਪੁੱਤ ਧੀਆਂ ਬੈਠੇ ਜੇ, ਉਹ ਜਿੰਨੇ ਦਾਲ ਪਾਈ ਸੀ ਨਾ ਉਹਦੇ ਸਿਰ ਚ ਰਾਣੀ ਦੇ, ਉਹਦੇ ਅੱਗੇ ਬਾਬਾ ਆਲਾ ਸਿੰਘ ਹੱਥ ਜੋੜ ਕੇ ਤੇ ਗਲ ਪੱਲੂ ਪਾ ਕੇ ਖਲੋ ਗਿਆ। ਮਹਾਰਾਜਾ ਆਲਾ ਸਿੰਘ ਕਹਿੰਦਾ ਸੱਜਣਾ ਮੇਰੀ ਘਰਵਾਲੀ ਆ ਅਣਜਾਣ, ਹੋ ਸਕਦਾ ਇਹਦੇ ਅੰਦਰ ਕਿਤੇ ਕਿਣਕਾ ਮਾਤਰ ਹੰਕਾਰ ਆ ਗਿਆ ਹੋਵੇ ਵੀ ਇੱਕ ਮੈਂ ਰਾਣੀ ਤੇ ਦੂਜੀ ਮੈਂ ਕਰਦੀ ਸੇਵਾ, ਇੱਕ ਰਾਣੀ ਹੋਣ ਦਾ ਹੰਕਾਰ ਇੱਕ ਸੇਵਾ ਦਾ ਹੰਕਾਰ, ਹੋ ਸਕਦਾ ਇਹਦੇ ਅੰਦਰ ਕਿਤੇ ਹਉਮੇ ਆ ਗਈ ਹੋਵੇ ਕਿਣਕਾ ਮਾਤਰ। ਤੇ ਸੱਜਣਾ ਜੇ ਤੂੰ ਆਪਣੀ ਬੇਇੱਜ਼ਤੀ ਸਮਝੀ ਹੋਵੇ ਨਾ ਤੇ ਮੈਨੂੰ ਮਾਫ ਕਰਦੀ, ਕਿਤੇ ਐਸਾ ਨਾ ਹੋਵੇ ਵੀ ਤੂੰ ਭਲ ਕੇ ਲੰਗਰ ਛਕਣ ਵਾਸਤੇ ਨਾ ਆਵੇ। ਇਹ ਨਾ ਵੀ ਤੂੰ ਭਲ ਕੇ ਲੰਗਰ ਮੈਂ ਛਕਣ ਆਵੀ, ਤੂੰ ਲੰਗਰ ਨਾ ਛਕਣ ਆਇਆ ਤੇ ਅਸੀਂ ਤੁਹਾਡੀ ਸੇਵਾ ਤੋਂ ਵਾਂਝੇ ਰਹਿ ਜਾਂਗੇ, ਖਾਲੀ ਰਹਿ ਜਾਂਗੇ। ਜੇ ਤੂੰ ਕੋਈ ਗੁੱਸਾ ਕੀਤਾ ਹੋਵੇ ਤੇ ਮੈਨੂੰ ਖਿਮਾ ਕਰੀ, ਪਰ ਇਸੇ ਤਰ੍ਹਾਂ ਗੁਰੂ ਕੇ ਲੰਗਰਾਂ ਵਿੱਚ ਆ ਕੇ ਪ੍ਰਸ਼ਾਦਾ ਪਾਣੀ ਛਕ ਕੇ ਤੇ ਗੁਰੂ ਦੀ ਸੰਗਤ ਤੇ ਗੁਰੂ ਦੇ ਦਰਬਾਰ ਦੀਆਂ ਰੌਣਕਾਂ ਵਧਾਉਂਦਾ ਰਹੀ। ਕੀ ਬਣ ਗਿਆ ਉਹ? ਦੀਨ ਬਣ ਸਕਦੇ ਆਪਾਂ? ਔਖੀ ਘੱਟ ਹੀ ਔਖੀ ਆ। ਦਾਸ ਨੇ ਕਥਾ ਕਰਤੀ, ਤੁਹਾਨੂੰ ਸੁਣਾਤੀ ਗੱਲ, ਤੁਸੀਂ ਸਾਰਿਆਂ ਨੇ ਸੁਣ ਲਈ, ਘਰਾਂ ਚ ਬੈਠੀਆਂ ਵੀ ਸੰਗਤਾਂ ਸੁਣ ਰਹੀਆਂ ਦੁਨੀਆਂ ਚ। ਪਰ ਘਾਟੀ ਜਿਹੜੀ ਹੈ ਨਾ, ਇਹ ਘਾਟੀ ਤੇ ਚੜ੍ਹਨਾ ਜਿਹੜਾ, ਇੱਥੋਂ ਤੱਕ ਪਹੁੰਚਣਾ ਜਿਹੜਾ ਨਾ, ਗੱਲ ਹੈ ਕਠਿਨ ਜੇ, ਮਾਫ ਕਰਿਓ। ਇੱਕ ਵਿਦਵਾਨ ਨੂੰ ਮੈਂ ਪੜ੍ਹਿਆ, ਉਹ ਕਹਿੰਦਾ ਦੁਨੀਆਂ ਦੀਆਂ 75% ਲੜਾਈਆਂ ਜ਼ਬਾਨ ਪੈਦਾ ਕਰਦੀ, ਦੁਨੀਆਂ ਦੀਆਂ 75% ਲੜਾਈਆਂ ਜ਼ਬਾਨ ਤੋਂ ਪੈਦਾ ਹੁੰਦੀਆਂ ਵਾ, ਭਾਵੇਂ ਉਹ ਸੰਸਾਰ ਦੀਆਂ ਕੋਈ ਲੜਾਈਆਂ ਵਾ। ਤੇ ਇਹ ਗੱਲ ਕਹਿਣ ਚ ਵੀ ਮੈਨੂੰ ਕੋਈ ਝਿਜਕ ਨਹੀਂ ਗੀ, ਭਾਵੇਂ ਘਰ ਦੀਆਂ ਲੜਾਈਆਂ, ਭਾਵੇਂ ਪਿਓ ਪੁੱਤ ਦੀ ਲੜਾਈ ਆ ਤੇ ਭਾਵੇਂ ਭਰਾਵਾਂ ਭਰਾਵਾਂ ਦੀ ਲੜਾਈ ਆ, ਭਾਵੇਂ ਭੈਣਾਂ ਭੈਣਾਂ ਦੀ ਲੜਾਈ ਆ ਤੇ ਭਾਵੇਂ ਨੂੰਹ ਸੱਸ ਦੀ ਲੜਾਈ ਆ ਤੇ ਭਾਵੇਂ ਮਾਂ ਧੀ ਦੀ ਲੜਾਈ, 75% ਲੜਾਈਆਂ ਜ਼ਬਾਨ ਤੋਂ ਸ਼ੁਰੂ ਹੁੰਦੀਆਂ, ਜ਼ਬਾਨ ਪੈਦਾ ਕਰਦੀ ਹੈ। ਜੇ ਕਿਤੇ ਤੁਹਾਡੀ ਜ਼ਬਾਨ ਸ਼ੀਰੀ ਜ਼ਬਾਨ ਹੋ ਜੇ, ਮਿੱਠੀ ਜ਼ਬਾਨ ਹੋ ਜੇ, ਤੇ ਸਾਡੇ ਅੰਦਰ ਸਹਿਨਸ਼ੀਲਤਾ ਆ ਜੇ, ਸਹਿਨਸ਼ੀਲਤਾ ਜਰਨ ਸ਼ਕਤੀ ਆ ਜੇ ਸਾਡੇ ਚ, ਦੁਨੀਆਂ ਦੀਆਂ ਲੜਾਈਆਂ ਮੁੱਕ ਜਾਣ। ਕੋਈ ਭਲਾ ਕਹੋ ਭਾਵੇਂ ਬੁਰਾ ਕਹੋ, ਹਮ ਤਨ ਦਿਓ ਹੈ ਢਾਰ, ਨਹੀਂ ਆਈ ਨਿਮਰਤਾ ਨਹੀਂ ਬਣੇ ਦੀਨ। ਗੁਰੂ ਰਾਮਦਾਸ ਪਾਤਸ਼ਾਹ ਕਹਿੰਦੇ ਜੋ ਜਨ ਦੀਨ ਭਏ, ਦੀਨ ਭਏ ਕਿਤੇ ਗੁਰ ਆਗੇ, ਜਿਹੜੇ ਗੁਰੂ ਦੇ ਅੱਗੇ ਆ ਕੇ ਦੀਨ ਹੋ ਗਏ, ਗਰੀਬ ਹੋ ਗਏ। ਭਗਤ ਰਵਿਦਾਸ ਜੀ ਨੇ ਆਖਿਆ ਹਮ ਸਰ ਦੀਨ ਦਇਆਲ ਨ ਤੁਮ ਸਰ, ਅਬ ਪਤਿਆਰ ਕਿਆ ਕੀਜੈ, ਮੇਰੇ ਵਰਗਾ ਦੀਨ ਕੋਈ ਨੀ, ਗਰੀਬ ਕੋਈ ਨੀ, ਤੇਰੇ ਵਰਗਾ ਦਿਆਲੂ ਕੋਈ ਨੀ, ਤੇਰੇ ਵਰਗਾ ਦਇਆ ਦਾ ਭੰਡਾਰਾ ਕੋਈ ਨੀ, ਮੇਰੇ ਵਰਗਾ ਮੰਗਤਾ ਕੋਈ ਨੀ। ਤੂੰ ਦਇਆ ਕਰੀ ਜਾਂਦਾ, ਮੈਂ ਝੋਲੀਆਂ ਭਰੀ ਜਾਂਦਾ, ਮੈਂ ਆਖਰੀ ਦਮ ਤੱਕ ਤੇਰਾ ਮੰਗਤਾ ਹੀ ਬਣ ਕੇ ਰਹਿਣਾ। ਤਿੰਨ ਕੇ ਦੁੱਖ ਨਿਵਾਰੇ। ਜਿਹੜੇ ਐਸੇ ਜੀਵਨ ਵਾਲੇ ਬਣ ਗਏ ਨਾ ਜੀ, ਉਹਨਾਂ ਦੇ ਸਾਰੇ ਦੁੱਖ ਨਿਵਿਰਤ ਹੋ ਗਏ। ਅੰਨ ਦਿਨ ਭਗਤ ਕਰੇ ਗੁਰ ਆਗੇ, ਗੁਰ ਕੈ ਸ਼ਬਦ ਸਵਾਰੇ। ਅੰਨ ਦਿਨ, ਕੋਈ ਦਿਨ ਉਹਨਾਂ ਦੀ ਜ਼ਿੰਦਗੀ ਚੋਂ ਖਾਲੀ ਨਹੀਂ ਜਾਂਦਾ। ਅੰਨ ਦਿਨ, ਹਰ ਦਿਨ, ਹਰ ਪਲ, ਹਰ ਘੜੀ ਭਗਤ ਕਰੇ ਗੁਰ ਆਗੇ, ਉਹ ਸਤਿਗੁਰ ਦੇ ਅੱਗੇ ਪਰਮਾਤਮਾ ਦੀ ਭਗਤੀ ਕਰਦੇ ਆ। ਗੁਰ ਕੈ ਸ਼ਬਦ ਸਵਾਰੇ, ਗੁਰੂ ਦੇ ਸ਼ਬਦ ਰਾਹੀਂ ਉਹਨਾਂ ਨੇ ਆਪਣਾ ਜੀਵਨ ਸਵਾਰ ਲਿਆ, ਸੋਹਣਾ ਬਣਾ ਲਿਆ। ਹਿਰਦੈ ਨਾਮ ਅੰਮ੍ਰਿਤ ਰਸ ਰਸਨਾ, ਰਸ ਗਾਵੈ ਰਸ ਵਿਚਾਰੇ, ਗੁਰ ਪ੍ਰਸਾਦ ਅੰਮ੍ਰਿਤ ਰਸ ਚੀਨਿਆ, ਕੋਈ ਪਾਵੈ ਮੋਖ ਦੁਆਰੇ। ਉਹਨਾਂ ਦਾ ਜੀਵਨ ਕੀ ਹੈ ਜੀ? ਫਿਰ ਇਹੋ ਜਿਹਾ ਬੰਦਗੀ ਵਾਲਿਆਂ ਦੀ ਜ਼ਿੰਦਗੀ ਪਤਾ ਕਿਹੋ ਜਿਹੀ ਹੈ? ਹਿਰਦੇ ਨਾਮ, ਉਹਨਾਂ ਦੇ ਹਿਰਦੇ ਵਿੱਚ ਹੈ ਪਰਮੇਸ਼ਰ ਦਾ ਨਾਮ, ਅੰਮ੍ਰਿਤ ਰਸ ਰਸਨਾ, ਤੇ ਰਸਨਾ ਦੇ ਉੱਤੇ ਆ ਪਰਮੇਸ਼ਰ ਦੇ ਨਾਮ ਰਸ ਦਾ ਸਵਾਦ। ਉਹ ਰਸਨਾ ਦੁਆਰਾ ਵੀ ਅੰਮ੍ਰਿਤ ਰਸ ਪੁੰਚਦੇ ਆ, ਛਕਦੇ ਆ। ਹਿਰਦੇ ਦੇ ਵਿੱਚ ਵੀ ਉਹਨਾਂ ਦੇ ਨਾਮ ਆ, ਰਸ ਲੈ ਕੇ ਪਰਮਾਤਮਾ ਦੇ ਗੀਤ ਗਾਉਂਦੇ ਆ। ਗੁਰੂ ਦੀ ਕਿਰਪਾ ਨਾਲ ਉਹਨਾਂ ਨੇ ਪਰਮੇਸ਼ਰ ਦਾ ਅੰਮ੍ਰਿਤ ਰਸ ਪਛਾਣ ਲਿਆ ਵਾ, ਉਹਨਾਂ ਨੇ ਮੁਕਤੀ ਦਾ ਦੁਆਰਾ ਲੱਭ ਲਿਆ। ਉਹ ਰਸ ਪੁੰਚਦੇ ਆ, ਰੋਜ਼ ਪੜ੍ਹਦੇ ਜੇ ਬਚਨ ਇੱਕ, ਜੇ ਕੋ ਖਾਵੈ ਜੇ ਕੋ ਪੁੰਚੈ ਕਿਸਕਾ ਹੋਏ ਉਧਾਰੋ। ਫਿਰ ਰਾਜ ਸਾਹਿਬ ਦੇ ਵਿੱਚ ਵੀ ਰੋਜ਼ ਬਚਨ ਆਉਂਦਾ ਸ਼ਾਮ ਨੂੰ, ਜੇ ਕੋ ਖਾਵੈ, ਖਾਣ ਦਾ ਤੇ ਪਤਾ ਲੱਗ ਗਿਆ, ਪਰਮੇਸ਼ਰ ਦਾ ਨਾਮ ਅੰਮ੍ਰਿਤ ਰਸ ਖਾਣਾ, ਚੱਖਣਾ, ਪੀਣਾ। ਜੇ ਕੋ ਖਾਵੈ ਜੇ ਕੋ ਪੁੰਚੈ, ਇੱਕ ਵਿਦਵਾਨ ਦੇ ਮੈਂ ਅਰਥ ਪੜ੍ਹੇ ਆ ਜੀ ਇਹਦੇ ਬਾਰੇ ਚ, ਵੀ ਜੇ ਕੋ ਖਾਵੈ, ਇੱਕ ਵਾਰੀ ਖਾਣ ਦੀ ਗੱਲ ਤੇ ਆ ਗਈ, ਜੇ ਕੋ ਪੁੰਚੈ, ਉਹਨੇ ਪੁੰਚੇ ਦਾ ਅਰਥ ਪਤਾ ਕੀ ਕੀਤਾ ਜੀ? ਜੇ ਕੋਈ ਪਰਮੇਸ਼ਰ ਦਾ ਨਾਮ ਅੰਮ੍ਰਿਤ ਖਾ ਲਵੇ ਤੇ ਖਾ ਕੇ ਪਚਾ ਲਵੇ, ਤਿਸਕਾ ਹੋਏ ਉਧਾਰ। ਜਿਹੜੀ ਖਾਧੀ ਹੋਈ ਚੀਜ਼ ਸਾਨੂੰ ਪਚੇ ਨਾ, ਉਹਦਾ ਖੂਨ ਨਹੀਂ ਬਣਦਾ। ਖੂਨ ਕਿਹੜੀ ਚੀਜ਼ ਦਾ ਬਣਦਾ? ਆਪਾਂ ਰੋਟੀ ਖਾਧੀ, ਦਾਲ ਸਬਜ਼ੀ ਖਾਧੀ, ਜੋ ਜੋ ਮਰਜ਼ੀ ਤੁਸੀਂ ਖਾਂਦੇ ਜੇ, ਕੋਈ ਵੀ ਚੀਜ਼ ਤੁਸੀਂ ਛਕ ਲਈ, ਖਾ ਲਈ ਆ, ਖੂਨ ਉਸ ਚੀਜ਼ ਦਾ ਬਣਨਾ ਵਾ ਜਿਹੜੀ ਤੁਹਾਨੂੰ ਪਚ ਗਈ ਹੈ। ਜਿਹੜੀ ਚੀਜ਼ ਤੁਹਾਨੂੰ ਪਚੀ ਨਹੀਂ ਉਹਦਾ ਬਲੱਡ ਨਹੀਂ ਬਣਦਾ। ਜੇ ਕੋ ਖਾਵੈ ਜੇ ਕੋ ਪੁੰਚੈ, ਕਥਾ ਕਰ ਲਈ, ਕੀਰਤਨ ਕਰ ਲਿਆ, ਕਥਾ ਕੀਰਤਨ ਸੁਣ ਲਿਆ, ਬਾਣੀ ਪੜ੍ਹ ਲਈ, ਬਾਣੀ ਸੁਣ ਲਈ, ਨਿਤਨੇਮ ਕਰ ਲਿਆ, ਬਾਣੀ ਵਿਚਾਰ ਲਈ, ਇਹ ਆ ਪਰਮੇਸ਼ਰ ਦੇ ਨਾਮ ਅੰਮ੍ਰਿਤ ਦਾ ਭੋਜਨ ਛਕਣਾ। ਛਕ ਤੇ ਰਿਹਾ ਤੂੰ, ਪਰ ਨਾਲ ਤੈਨੂੰ ਪਚਦੇ ਹੈ। ਪਚਦੇ ਦਾ ਮਤਲਬ ਪਤਾ ਕੀ ਜੇ? ਜੇ ਸਵੇਰੇ ਅੱਜ ਜਪਜੀ ਸਾਹਿਬ ਦਾ ਪਾਠ ਕਰ ਲਿਆ ਤੇ ਦਹਾਂ ਬੰਦਿਆਂ ਨੂੰ ਜਿੰਨੀ ਦੇਰ ਤੂੰ ਦੱਸ ਨਹੀਂ ਨਾ ਲਿਆ ਵੀ ਮੈਂ ਅੱਜ ਜਪਜੀ ਸਾਹਿਬ ਪੜ੍ਹਿਆ, ਖਾਧਾ ਤੇ ਹੈ ਤੂੰ ਪਰਮੇਸ਼ਰ ਦਾ ਨਾਮ ਅੰਮ੍ਰਿਤ, ਪਰ ਤੈਨੂੰ ਪਚਿਆ ਨਹੀਂ ਤੈਨੂੰ। ਸਵੇਰੇ ਪੰਜ ਬਾਣੀਆਂ ਦਾ ਨਿਤਨੇਮ ਕਰ ਲਿਆ, ਜੇ ਤੂੰ ਉਸ ਵਕਤ ਉੱਠ ਖਲੋਤਾ 4 ਵਜੇ, ਤੇ ਜੇ ਪੰਜਾਂ ਸੱਤਾਂ ਨੂੰ ਪਤਾ ਨਾ ਲੱਗੇ ਵੀ ਮੈਂ 4 ਵਜੇ ਉੱਠ ਖਲੋਨਾ, ਸ਼ੋਭਾ ਮਿਲੇ, ਵਡਿਆਈ ਮਿਲੇ, ਤੂੰ ਅੰਮ੍ਰਿਤ ਭੋਜਨ ਛਕਿਆ ਤੇ ਹੈ ਪਰ ਤੈਨੂੰ ਪਚਿਆ ਨਹੀਂ। ਉਹਨੇ ਹੰਕਾਰੀ ਬਣਾ ਦਿੱਤਾ, ਹਉਮੈ ਚ ਲੈ ਦਿੱਤਾ। ਜਿਉਂ ਜਿਉਂ ਨਾਮ ਅੰਮ੍ਰਿਤ ਛਕੀ ਜਾਏ, ਤੇਰੇ ਅੰਦਰ ਨਿਮਰਤਾ ਆਈ ਜਾਏ, ਤੇਰਾ ਆਪਾ ਗਵਾਚਦਾ ਜਾਏ, ਤੇਰੀ ਮੈਂ ਮੇਰੀ ਮੁੱਕਦੀ ਜਾਏ। ਜਿਉਂ ਜਿਉਂ ਮੈਂ ਮੁੱਕਦੀ ਜਾਊਗੀ, ਮੇਰੀ ਮੁੱਕਦੀ ਜਾਊਗੀ, ਹੰਕਾਰ ਮੁੱਕਦਾ ਜਾਊਗਾ, ਤਿਉਂ ਤਿਉਂ ਪਰਮੇਸ਼ਰ ਦਾ ਨਾਮ ਅੰਮ੍ਰਿਤ ਤੈਨੂੰ ਪਚਦਾ ਜਾਊਗਾ, ਪਚਦਾ ਜਾਊਗਾ, ਤੇਰੇ ਰੋਮ ਰੋਮ ਚ ਵੱਸਦਾ ਜਾਊਗਾ। ਰੱਬ ਦੇ ਪਿਆਰੇ ਸਾਧ ਇਹ ਸੱਚ ਜੇ ਇਹਨੂੰ ਐਵੇਂ ਆਤਕਥਨੀ ਨਾ ਸਮਝਿਓ। ਐਸੇ ਐਸੇ ਲੋਕ ਮੈਂ ਜ਼ਿੰਦਗੀ ਚ ਕਈ ਵੇਖਿਆ ਜਿਨ੍ਹਾਂ ਦੇ ਕੋਲ ਬਹਿ ਕੇ ਉਹਨਾਂ ਦੀ ਰਸਨਾ ਤੋਂ ਬਚਨ ਸੁਣ ਕੇ ਤੁਹਾਨੂੰ ਠੰਡ ਪੈਂਦੀ ਹੈ। ਐਸੇ ਐਸੇ ਲੋਕ ਵੀ ਦੁਨੀਆਂ ਚ, ਬੰਦਗੀ ਵਾਲੇ, ਭਗਤੀ ਵਾਲੇ, ਜਿਨ੍ਹਾਂ ਨੂੰ ਫਿਰ ਮਿਲਣ ਨੂੰ ਦਿਲ ਕਰਦਾ, ਫਿਰ ਉਹਨਾਂ ਦੇ ਕੋਲ ਜਾਈਏ, ਕੋਈ ਰੱਬ ਦੀਆਂ ਬਾਤਾਂ ਪਾਈਏ ਤੇ ਮਾਫ ਕਰਿਓ। ਐਸੇ ਐਸੇ ਵੀ ਹੈਗੇ, ਇੱਕੋ ਵਾਰੀ ਬੈਠੀ ਦਾ ਮੁੜ ਕੇ ਜੀ ਨਹੀਂ ਕਰਦਾ, ਉਹਦੇ ਮੱਥੇ ਹੀ ਲੱਗਣਾ ਮਾੜਾ। ਐਸੇ ਵੀ ਲੋਕ ਹੈਗੇ। ਇਸ ਲਈ ਜਿਨ੍ਹਾਂ ਦੀ ਮੈਂ ਮੇਰੀ ਮੁੱਕ ਗਈ ਹੈ, ਨਿਮਰਤਾ ਚ ਆ ਗਏ ਆ, ਉਹ ਰੱਬ ਦੇ ਨੇੜੇ ਹੋ ਗਏ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹ ਰਸਨਾ ਨਾਲ ਵੀ ਰਸ ਪੁੰਚਦੇ ਆ, ਹਿਰਦੇ ਦੇ ਵਿੱਚ ਵੀ ਉਹਨਾਂ ਦੇ ਪਰਮੇਸ਼ਰ ਦਾ ਨਾਮ ਆ, ਸਤਿਗੁਰ ਪੁਰਖ ਅਚਲ ਅਚੱਲਾ ਮਤ ਜਿਸ ਦ੍ਰਿੜਤਾ ਨਾਮ ਆਧਾਰੇ। ਸਤਿਗੁਰ ਦੀ ਮਤ ਅਚਲ ਆ, ਇਧਰ ਉਧਰ ਨੀ ਗੀ ਚੱਲਦੀ ਦੌੜਦੀ ਨੀ ਗੀ। ਮਹਾਰਾਜ ਕਹਿੰਦੇ ਉਹਦੇ ਅੰਦਰ ਦ੍ਰਿੜਤਾ ਵਾ, ਨਾਮ ਦਾ ਆਸਰਾ ਵਾ। ਤਿਸ ਆਗੈ ਜੀਓ ਦੇਵੋ ਆਪਣਾ ਹੋ ਸਤਿਗੁਰ ਕਹਿ ਬਲਿਆਰੇ। ਮੈਂ ਆਪਣੇ ਸਤਿਗੁਰ ਤੋਂ ਬਲਿਹਾਰ ਜਾਂਦਾ, ਮੇਰਾ ਜੀ ਕਰਦਾ ਮੈਂ ਇਸੇ ਸਤਿਗੁਰ ਦੇ ਅੱਗੇ ਆਪਣੀ ਜਿੰਦ ਭੇਟਾ ਕਰਦਾ। ਇਹ ਗੱਲ ਚੇਤੇ ਰੱਖਿਓ, ਗੁਰਮੁਖ ਸੌ ਕਰ ਦੋਸਤੀ, ਸਤਿਗੁਰ ਸੌ ਲਾਏ ਚਿੱਤ। ਜਿਹੜਾ ਆਪਣਾ ਚਿੱਤ ਵਾ ਉਹ ਸਤਿਗੁਰ ਨੂੰ ਦੇਣਾ ਵਾ, ਗੁਰਮੁਖਾਂ ਨੂੰ ਚਿੱਤ ਦੇਣਾ ਨਹੀਂ ਗਾ, ਗੁਰਮੁਖਾਂ ਨਾਲ ਦੋਸਤੀ ਕਰਨੀ। ਦੋਸਤੀ ਗੁਰਮੁਖਾਂ ਨਾਲ, ਦੋਸਤੀ ਗੁਰਸਿੱਖਾਂ ਨਾਲ, ਦੋਸਤੀ ਰੱਬ ਦੇ ਪਿਆਰਿਆਂ ਨਾਲ। ਮਨ ਵੇਚਣਾ ਵਾ ਗੁਰੂ ਅੱਗੇ। ਗੁਰਮੁਖ ਸੌ ਕਰ ਦੋਸਤੀ, ਸਤਿਗੁਰ ਸਿਉ ਲਾਏ ਚਿੱਤ। ਚਿੱਤ ਗੁਰੂ ਨਾਲ ਤੇ ਦੋਸਤੀ ਗੁਰਮੁਖਾਂ ਨਾਲ, ਮਿਲੂਗਾ ਕੀ ਜੀ, ਪ੍ਰਾਪਤੀ ਕੀ ਹੋਊਗੀ? ਕਹਿੰਦੇ ਜੰਮਣ ਮਰਨ ਕਾ ਮੂਲ ਕੱਟੀਏ ਤਾਂ ਸੁਖ ਹੋਵੀ ਨਿੱਤ। ਜੰਮਣਾ ਮਰਨਾ ਵੀ ਮੁੱਕ ਜੂਗਾ ਤੇ ਕਿੱਡੀ ਕਮਾਲ ਦੀ ਗੱਲ ਆ, ਤਾਂ ਸੁਖ ਹੋਵੀ ਮਿੱਤ। ਜਿਹੜੇ ਸੁਖ ਆ ਤੇਰੇ ਮਿੱਤਰ ਬਣ ਜਾਣਗੇ, ਸੁਖ ਤੇਰੇ ਮਿੱਤਰ ਬਣ ਜਾਣਗੇ। ਮਹਾਰਾਜ ਸੱਚੇ ਪਾਸੇ ਕਹਿੰਦੇ ਜਿੱਦਣ ਤੂੰ ਗੁਰਮੁਖਾਂ ਦੀ ਦੋਸਤੀ ਤੇ ਚਿੱਤ ਗੁਰੂ ਨੂੰ ਦੇ ਦਿੱਤਾ। ਮਨਮੁਖ ਭ੍ਰਮ ਦੂਜੇ ਭਾਏ ਲਾਗੇ, ਅੰਤਰ ਅਗਿਆਨ ਗੁਬਾਰੇ, ਸਤਿਗੁਰ ਦਾਤਾ ਨਦਰ ਨਾ ਆਵੇ ਨਾ ਉਰਵਾਰ ਨਾ ਪਾਰੇ। ਜਿਹੜੇ ਮਨ ਦੀ ਮਤ ਉੱਤੇ ਚੱਲਣ ਵਾਲੇ ਆ ਨਾ, ਉਹ ਭਟਕਣਾ ਵਿੱਚ ਪੈ ਕੇ ਮੋਹ ਮਾਇਆ ਚ ਗਲਤਾਨ ਆ, ਉਹਨਾਂ ਦੇ ਅੰਦਰ ਅਗਿਆਨ ਆ, ਗੁਬਾਰ ਆ, ਹਨੇਰਾ ਆ, ਸਤਿਗੁਰ ਦਾਤਾ ਨਜ਼ਰ ਹੀ ਨਹੀਂ ਆਉਂਦਾ, ਨਾ ਇਸ ਲੋਕ ਜੋਗੇ ਤੇ ਨਾ ਪਰਲੋਕ ਜੋਗੇ, ਨਾ ਉਰਵਾਰ ਨਾ ਪਾਰੇ, ਨਾ ਇਸ ਲੋਕ ਜੋਗੇ ਨਾ ਪਾਰ ਜੋਗੇ ਤੇ ਨਾ ਉਰਾਰ ਜੋਗੇ, ਕਾਹੇ ਜੋਗੇ ਵੀ ਨਹੀਂ ਰਹਿ ਗਏ। ਭਾਵ ਨਾ ਲੋਕ ਸਵਾਰਿਆ ਤੇ ਨਾ ਪਰਲੋਕ। ਕਿੰਨਾ ਨੇ? ਜਿਨ੍ਹਾਂ ਨੇ ਸਤਿਗੁਰ ਦਾਤੇ ਨਾਲ ਸਾਂਝ ਪਾ ਕੇ ਨਾਮ ਦਾ ਰਸ ਨਹੀਂ ਲਿਆ। ਜਾਣ ਕੋ ਆਇਓ ਏਕ ਰਸਾ, ਜਿਨ੍ਹਾਂ ਨੂੰ ਪਰਮੇਸ਼ਵਰ ਦੇ ਨਾਮ ਦਾ ਰਸ ਆ ਗਿਆ ਨਾ ਜੀ, ਖਾਣ ਪਾਣ ਆਣ ਨਹੀਂ ਖੁਦਿਆ, ਉਹ ਦੁਨੀਆਂ ਦੇ ਖਾਣ ਪੀਣ ਤੇ ਪਦਾਰਥਾਂ ਚ ਨਹੀਂ ਖੁਬਦਾ। ਤਾਂ ਕਹਿ ਚਿੱਤ ਨਾ ਬਸਾ, ਦੁਨੀਆਂ ਦੇ ਖਾਣ ਪੀਣ ਪਹਿਨਣ ਤੇ ਪਦਾਰਥਾਂ ਦੀਆਂ ਗੱਲਾਂ ਉਹਨਾਂ ਨਾਲ ਕਰੋ, ਉਹ ਕਹਿੰਦੇ ਸਾਨੂੰ ਨਹੀਂ ਚੰਗੀਆਂ ਲੱਗਦੀਆਂ, ਸਾਡੇ ਨਾਲ ਬਹਿ ਕੇ ਰੱਬ ਦੀ ਗੱਲ ਕਰ। ਪਰਮੇਸ਼ਰ ਨਾਲੋਂ ਟੁੱਟਿਆ ਮਨ ਮਤੀਆ ਬੰਦਾ ਘੰਟਿਆਂ ਬੱਧੀ ਦੁਨੀਆਂਦਾਰੀ ਦੀਆਂ ਗੱਲਾਂ ਕਰਦਾ, ਰੱਬ ਦਾ ਪਿਆਰਾ ਜਦੋਂ ਤੁਹਾਡੇ ਕੋਲ ਬੈਠੇਗਾ ਉਹ ਰੱਬ ਦੀ ਗੱਲ ਕਰੇਗਾ, ਪਰਮੇਸ਼ਰ ਦੀ ਗੱਲ। ਤਾਂ ਜਿੱਥੋਂ ਮੈਂ ਗੱਲ ਸ਼ੁਰੂ ਕੀਤੀ ਸੀ, ਦੁਨੀਆਂ ਨਾਲ ਇਸ ਕਰਕੇ ਉਹਨਾਂ ਦਾ ਤਾਲਮੇਲ ਨਹੀਂ ਬੈਠਦਾ। ਭਗਤਾਂ ਤੈਂ ਸੰਸਾਰੀਆ ਜੋੜ ਕਦੇ ਨਾ ਆਇਆ, ਭਗਤ ਨੇ ਰੱਬ ਦੀ ਗੱਲ, ਸੰਸਾਰੀ ਨੇ ਦੁਨੀਆਂਦਾਰੀ ਦੀ ਗੱਲ। ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜਦੋਂ ਭਾਈ ਲਾਲੋ ਦੇ ਘਰ ਪਹਿਲੀ ਵਾਰੀ ਗਏ ਆ, ਤੇ ਭਾਈ ਲਾਲੋ ਨੂੰ ਇਹ ਹੀ ਆਖਿਆ ਮਹਾਰਾਜ ਨੇ, ਲਾਲੋ ਕੀ ਕਰਦਾ ਹੁੰਦਾ? ਕਹਿੰਦਾ ਜੀ ਲੱਕੜਾਂ ਘੱਟਦਾ, ਲੱਕੜਾਂ ਘੱਟਦਾ, ਮੰਜੀਆਂ ਦੇ ਪਾਵੇ ਕਿੱਲੇ ਘੱਟਦਾ। ਗੁਰੂ ਨਾਨਕ ਸਾਹਿਬ ਨੇ ਇੱਕੋ ਬਚਨ ਕਿਹਾ ਸੀ, ਜੋ ਲਾਲੋ ਲੱਕੜਾਂ ਹੀ ਘੱਟਦਾ ਆ ਕਿ ਕਦੇ ਮਨ ਵੀ ਘੜਿਆ ਹੀ? ਲੱਕੜਾਂ ਹੀ ਘੜਨ ਤੇ ਜ਼ਿੰਦਗੀ ਨਾ ਗੁਜ਼ਰ ਜੇ, ਕਦੇ ਮਨ ਘੜਿਆ ਹੀ ਕਦੀ? ਲਾਲੋ ਅੰਦਰੋਂ ਹਿੱਲਿਆ, ਹੱਦ ਹੋ ਗਈ। ਅੱਜ ਤੱਕ ਜਿੰਨੇ ਲੋਕ ਮਿਲੇ ਆ, ਕੋਈ ਰੱਬ ਦੇ ਪੀਰ ਫਕੀਰ ਵੀ ਮਿਲੇ ਆ, ਸਾਰੇ ਸਰੀਰ ਦੀਆਂ ਹੀ ਗੱਲਾਂ ਕਰਦੇ, ਤਨ ਦੀਆਂ ਗੱਲਾਂ ਹੀ ਕਰਦੇ ਆ। ਇਹ ਰੱਬ ਦਾ ਪਹਿਲਾ ਪਿਆਰਾ ਫਕੀਰ ਆਇਆ ਬਾਬਾ ਨਾਨਕ, ਜਿਹੜਾ ਮਨ ਦੀ ਗੱਲ ਕਰਦਾ। ਤੇ ਲੱਕੜਾਂ ਘੜਦਾ ਵਾ ਕਿ ਕਦੇ ਮਨ ਵੀ ਘੜਿਆ ਹੀ? ਉਸੇ ਵੇਲੇ ਲਾਲੋ ਨੇ ਗੁਰੂ ਨਾਨਕ ਦੇ ਚਰਨਾਂ ਤੇ ਸਿਰ ਰੱਖਤਾ ਤੇ ਪਤਾ ਕੀ ਕਹਿੰਦਾ? ਕਹਿੰਦਾ ਬਾਬਾ ਇੱਕ ਬੇਨਤੀ ਹੋ। ਮਹਾਰਾਜ ਕਹਿੰਦੇ ਦੱਸ। ਕਹਿੰਦਾ ਮੈਨੂੰ ਲੱਕੜਾਂ ਘੜਦੀਆਂ ਆਉਂਦੀਆਂ, ਤੈਨੂੰ ਮਨ ਘੜਨਾ ਆਉਂਦਾ? ਮੈਨੂੰ ਨਹੀਂ ਆਉਂਦਾ ਘੜਨਾ। ਅੱਜ ਜੇ ਮੇਰੇ ਇਸ ਘਰ ਚ ਚਰਨ ਪਾਏ ਨਾ, ਜੇ ਆਇਆ ਆ ਤੇ ਘੜ ਕੇ ਜਾ। ਫਿਰ ਜੇ ਘੜਨ ਦੀ ਗੱਲ ਛੱਡੀ ਨਾ, ਵੀ ਲੱਕੜਾਂ ਘੜਦਾ ਹੈ ਕਿ ਕਦੇ ਮਨ ਵੀ ਘੜੇ, ਜੇ ਆਇਆ ਤੇ ਘੜ ਕੇ ਜਾ ਫਿਰ। ਹੁਣ ਮੈਂ ਉਨੀ ਦੇਰ ਜਾਣ ਨਹੀਂ ਦੇਣਾ ਜਿੰਨੀ ਦੇਰ ਘੜਿਆ ਨਹੀਂ ਜਾਂਦਾ। ਰੱਬ ਦਾ ਪਿਆਰਾ, ਰੱਬ ਦੀ ਬਾਤ। ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਆਖਿਆ ਸੀ ਲਾਲੋ ਮਨ ਘੜੀਏ। ਹਾਂ ਮਹਾਰਾਜ। ਕਹਿੰਦੇ ਜਿਨ੍ਹਾਂ ਦੀਆਂ ਲੱਕੜਾਂ ਘੜਦਾ ਤੈਨੂੰ ਦੇ ਕੇ ਜਾਂਦੇ ਆ, ਤੇਰੇ ਹਵਾਲੇ ਕਰ ਜਾਂਦੇ ਲੱਕੜਾਂ? ਕਹਿੰਦਾ ਹਾਂ ਮਹਾਰਾਜ, ਮੈਨੂੰ ਦੇ ਜਾਂਦੇ ਆ, ਮੈਂ ਘੜ ਦਿੰਦਾ। ਸਤਿਗੁਰ ਕਹਿੰਦੇ ਮਨ ਘੜਾਉਣਾ ਹੀ? ਹਾਂ ਮਹਾਰਾਜ ਘੜ ਦੋ। ਪਾਤਸ਼ਾਹ ਕਹਿੰਦੇ ਦਏਗਾ ਤੇ ਘੜਾਂਗਾ, ਦੇ ਘੜੀਏ। ਜਿਹੜੀ ਚੀਜ਼ ਘੜਾਉਣੀ ਹੋਵੇ ਘੜਨ ਵਾਲੇ ਨੂੰ ਦੇਣੀ ਪੈਂਦੀ ਆ,
ਜਿਹੜਾ ਕੱਪੜਾ ਰੰਗਾਉਣਾ ਹੋਵੇ ਰੰਗਣ ਵਾਲੇ ਨੂੰ ਦੇਣਾ ਪੈਂਦਾ। ਆਪਾਂ ਚਾਹੁੰਦੇ ਜੀਵਨ ਘੜਿਆ ਜਾਵੇ ਪਰ ਮਨ ਸਤਿਗੁਰਾ ਤੈਨੂੰ ਦੇਣਾ ਨਹੀਂ। ਸਾਨੂੰ ਨਾਮ ਦਾ ਰੰਗ ਚੜ ਜਾਵੇ ਪਰ ਮਨ ਤੈਨੂੰ ਦੇਣਾ ਨਹੀਂ। ਕੀ ਰੰਗੇ? ਰੰਗੇ ਕੀ? ਜਿਹੜੀ ਚੀਜ਼ ਰੰਗਾਉਣ ਵਾਲੀ ਉਹ ਤਾਂ ਰੰਗਣ ਵਾਲੇ ਸਤਿਗੁਰ ਨੂੰ ਤੂੰ ਦਿੱਤੀ ਨੀ। ਭਾਈ ਲਾਲੋ ਨੂੰ ਪਾਤਸ਼ਾਹ ਕਹਿੰਦੇ ਮਨ ਕਢਾਉਣਾ ਤੇ ਮੈਨੂੰ ਦੇ, ਮਨ ਰੰਗਾਉਣਾ ਤੇ ਮੈਨੂੰ ਦੇ, ਇਹਨੂੰ ਸੋਹਣਾ ਬਣਾਉਣਾ ਤੇ ਮੈਨੂੰ ਦੇ। ਲਿਆ ਇਹਨੂੰ ਘੜੀਏ, ਚਰਨਾਂ ਤੇ ਸਿਰ ਰੱਖ ਕੇ ਬੋਲਿਆ ਸੀ ਅੱਜ ਮਨ ਵੀ ਤੇਰਾ, ਤਨ ਵੀ ਤੇਰਾ, ਧਨ ਵੀ ਤੇਰਾ, ਆਪਣਾ ਬਣਾ ਲਾ ਬਾਂਹ ਫੜ ਕੇ ਬਾਬਾ ਨਾਨਕਾ। ਗੁਰੂ ਨਾਨਕ ਨੇ ਆਖਿਆ ਸੀ ਲਾਲੋ ਜੇ ਮਨ ਤਨ ਧਨ ਗੁਰੂ ਨੂੰ ਸੌਂਪਤਾ ਹੀ, ਜੇ ਤੂੰ ਮਨ ਕਰਕੇ ਗੁਰੂ ਦਾ ਹੋ ਗਿਆ ਅੱਜ ਤੋਂ ਗੁਰੂ ਤੇਰਾ ਹੋ ਗਿਆ। ਤੂੰ ਗੁਰੂ ਨਾਨਕ ਦਾ ਤੇ ਨਾਨਕ ਤੇਰਾ, ਜਿਹੜੇ ਮਨ ਕਰਕੇ ਸੁਰਤ ਕਰਕੇ ਉਹਦੇ ਹੋ ਗਏ, ਜਿਹੜੇ ਬਿਰਤੀ ਕਰਕੇ ਧਿਆਨ ਕਰਕੇ ਉਹਦੇ ਬਣ ਗਏ, ਸਤਿਗੁਰ ਉਹਨਾਂ ਦਾ ਹੋ ਗਿਆ। ਜਿਨ੍ਹਾਂ ਨੇ ਜੀਵਨ ਵਿੱਚ ਅਪਣਾ ਲਿਆ ਮਨ ਵੇਚੈ ਸਤਿਗੁਰ ਕੇ ਪਾਸ, ਤਿਸ ਸੇਵਕ ਕੇ ਕਾਰਜ ਰਾਸ। ਸੇਵਾ ਕਰਤ ਹੋਏ ਨਿਹ ਕਾਮੀ, ਤਿਸ ਕੋ ਹੋਤ ਪ੍ਰਾਪਤ ਸਵਾਮੀ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਹੜੇ ਮਨ ਦੀ ਮੱਤ ਉੱਤੇ ਚੱਲਣ ਵਾਲੇ ਪਾਤਸ਼ਾਹ ਕਹਿੰਦੇ ਉਹਨਾਂ ਦੇ ਅੰਦਰ ਹਨੇਰਾ ਵਾ, ਅਗਿਆਨ ਆ, ਗੁਬਾਰ ਆ, ਭਟਕਣਾ ਵਾ, ਸਤਿਗੁਰ ਦਾਤਾ ਨਜ਼ਰ ਨਾ ਆਵੇ। ਉਹਨਾਂ ਨੂੰ ਗੁਰੂ ਦਾਤਾ ਦੇਣ ਵਾਲਾ ਦਾਤੇ ਰੂਪ ਵਿੱਚ ਨਜ਼ਰ ਨਹੀਂ ਆਉਂਦਾ ਵੀ ਇਹ ਲੋਕ ਪ੍ਰਲੋਕ ਦੀਆਂ ਸਾਰੀਆਂ ਦਾਤਾਂ ਦੇਣ ਵਾਲਾ ਇੱਕੋ ਹੀ ਦਾਤਾ ਵਾ। ਆਪਾਂ ਮੰਗਤੇ ਬਣ ਕੇ ਆਉਣਾ ਵਾ, ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ। ਇਹ ਵੀ ਪਤਾ ਲੱਗ ਜੇ ਵੀ ਸਭਨਾ ਜੀਆਂ ਕਾ ਇੱਕ ਦਾਤਾ, ਜਪਜੀ ਸਾਹਿਬ ਦੇ ਬਚਨ ਹੈ ਵੀ ਸਾਰਿਆਂ ਦਾ ਇੱਕ ਦਾਤਾ ਵਾ। ਪਰ ਨਾਲ ਇਹ ਵੀ ਕਹਿਣਾ ਵਾ ਵੀ ਸੋ ਮੈਂ ਵਿਸਰਨਾ ਜਾਈ, ਇਹ ਵੀ ਕਿਰਪਾ ਕਰ ਵੀ ਉਹ ਦਾਤਾ ਜਿਹੜਾ ਮੇਰੇ ਮਨ ਤੋਂ ਵਿਸਰੇ ਨਾ, ਭੁੱਲੇ ਨਾ, ਸਦਾ ਵਾਸਤੇ ਉਸ ਦਾਤੇ ਨੂੰ ਮੈਂ ਚੇਤੇ ਰੱਖਾਂ, ਯਾਦ ਰੱਖਾਂ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਜਿਹੜਾ ਮਨ ਮਤੀਆ ਬੰਦਾ ਸਤਿਗੁਰ ਦਾਤਾ ਨਦਰ ਨਾ ਆਵੇ, ਨਾ ਉਰਵਾਰ ਨਾ ਪਾਰੇ, ਨਾ ਉਰਲੇ ਪਾਸੇ ਜੋਗਾ ਤੇ ਨਾ ਪਾਰਲੇ ਪਾਸੇ ਜੋਗਾ, ਭਾਵ ਨਾ ਲੋਕ ਜੋਗਾ ਤੇ ਨਾ ਪ੍ਰਲੋਕ ਜੋਗਾ। ਜਿਹੜੇ ਪਰਮੇਸ਼ਰ ਦੇ ਪਿਆਰੇ ਆ ਉਹ ਐਸ ਲੋਕ ਵਿੱਚ ਵੀ ਜੀਵਨ ਸਫਲ ਕਰ ਲੈਂਦੇ ਆ, ਸਰੀਰ ਕਰਕੇ ਦੁਨੀਆ ਤੋਂ ਚਲੇ ਵੀ ਜਾਣ, ਜਿਉਂਦੇ ਵੀ ਮਾਲਕ ਦੇ ਚਰਨਾਂ ਚ ਤੇ ਸਰੀਰ ਕਰਕੇ ਚਲੇ ਜਾਣ ਤਾਂ ਵੀ ਪਰਮੇਸ਼ਰ ਦੇ ਚਰਨਾਂ ਚ। ਇੱਕ ਬਚਨ ਸੁਣਿਆ, ਜਿਨ੍ਹਾਂ ਨੂੰ ਨਾਮ ਦਾ ਰਸ, ਬਾਣੀ ਦਾ ਰਸ ਆਇਆ, ਜਦੋਂ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਆਨੰਦਪੁਰ ਸਾਹਿਬ ਤੋਂ ਦਿੱਲੀ ਵੱਲ ਨੂੰ ਤੁਰਨ ਲੱਗੇ ਨਾ, ਸ਼ਹੀਦ ਹੋਣ ਵਾਸਤੇ ਜਦੋਂ ਜਾਣਾ ਸੀ ਮਹਾਰਾਜ, ਕਸ਼ਮੀਰੀ ਪੰਡਿਤ ਆਏ, ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਪੌਣੇ ਕੁ 9 ਸਾਲ ਦੇ, ਉਹਨਾਂ ਨਾਲ ਬਚਨ ਬਿਲਾਸ ਹੋਏ ਤੇ ਜਦੋਂ ਮਹਾਰਾਜ ਗੁਰੂ ਤੇਗ ਬਹਾਦਰ ਪਾਤਸ਼ਾਹ ਤੁਰਨ ਲੱਗੇ ਨਾ ਜੀ ਦਿੱਲੀ ਵੱਲ ਨੂੰ, ਪੰਜ ਸਿੱਖ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਨਾਲ ਸਨ। ਜਦੋਂ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਵੀ ਲਾਹੌਰ ਸ਼ਹੀਦ ਹੋਣ ਵਾਸਤੇ ਗਏ, ਉਹਨਾਂ ਨਾਲ ਵੀ ਪੰਜ ਸਿੱਖ ਹੀ ਸਨ, ਮਹਾਰਾਜ ਪੰਜਾਂ ਨੂੰ ਹੀ ਨਾਲ ਲੈ ਕੇ ਗਏ। ਇਹ ਪੰਚ ਦੀ ਪਰੰਪਰਾ ਜਿਹੜੀ ਨਾ, ਪੰਚ ਪ੍ਰਵਾਨ, ਪੰਚ ਪ੍ਰਧਾਨ, ਇਹ ਕਿਸੇ ਦਿਨ ਵਿਸਾਖੀ ਦਾ ਦਿਹਾੜਾ ਨੇੜੇ ਆ ਰਿਹਾ, ਮੈਂ ਕਿਸੇ ਦਿਨ ਦੇ ਦੀਵਾਨ ਚ ਦੁਪਹਿਰ ਦੇ ਚ ਵਿਸਥਾਰ ਨਾਲ ਇਹਦਾ ਜ਼ਿਕਰ ਕਰਨ ਦੀ ਕੋਸ਼ਿਸ਼ ਕਰੂੰਗਾ। ਪੰਚ ਪ੍ਰਵਾਨ, ਪੰਚ ਪ੍ਰਧਾਨ, ਪੰਜ ਹੀ ਪਿਆਰੇ ਜਿਹੜੇ ਆ ਉਹ ਕਿਉਂ ਸਾਜੇ? ਹੈ ਤੇ ਗੁਰੂ ਦੀ ਮੌਜ, ਉਹਦੇ ਤੇ ਕੁਐਸਚਨ ਸਵਾਲ ਤੇ ਨਹੀਂ ਉਠਾਇਆ ਜਾ ਸਕਦਾ, ਪਰ ਜੋ ਵਿਦਵਾਨਾਂ ਦੀ ਨਜ਼ਰ ਚ ਧਿਆਨ ਦਿਓ, ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਪੰਜ ਸਿੱਖਾਂ ਨੂੰ ਨਾਲ ਲਿਆ ਤੇ ਆਨੰਦਪੁਰ ਸਾਹਿਬ ਤੋਂ ਤਿਆਰੀ ਕਰ ਲਈ। ਭਾਈ ਮਤੀਦਾਸ, ਭਾਈ ਸਤੀਦਾਸ, ਭਾਈ ਦਿਆਲਾ, ਭਾਈ ਊਦਾ ਤੇ ਭਾਈ ਗੁਰਦਿੱਤਾ, ਇਹ ਪੰਜ ਸਿੱਖ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਨਾਲ ਸਨ। ਜਦੋਂ ਮਹਾਰਾਜ ਚੱਲਣ ਲੱਗੇ, ਇੱਕ ਸਿੱਖ ਹੱਥ ਜੋੜ ਕੇ ਅਗਲੇ ਪਾਸੇ ਆ ਗਿਆ ਜੀ। ਹਾਲਾਂਕਿ ਸਤਿਗੁਰ ਨੇ ਸਾਰਿਆਂ ਨੂੰ ਕਹਿ ਦਿੱਤਾ ਵੀ ਸਾਰਿਆਂ ਨੇ ਇੱਥੇ ਰਹਿਣਾ, ਅਸੀਂ ਚੱਲੇ ਹਾਂ। ਉਹਨੂੰ ਇਸ ਗੱਲ ਦਾ, ਸਿੱਖ ਨੂੰ ਪਤਾ ਵਾ ਵੀ ਗੁਰੂ ਤੇਗ ਬਹਾਦਰ ਪਾਤਸ਼ਾਹ ਸ਼ਹੀਦ ਹੋਣ ਵਾਸਤੇ ਚੱਲੇ, ਸ਼ਹਾਦਤ ਦਾ ਜਾਮ ਪੀਣ ਚੱਲੇ ਆ। ਉਹਨੇ ਬੇਨਤੀ ਕੀਤੀ, ਸਤਿਗੁਰੂ ਕਿਰਪਾ ਕਰ ਮਹਾਰਾਜ, ਗੁਰੂ ਤੇਗ ਬਹਾਦਰ ਸਾਹਿਬ ਮੈਨੂੰ ਆਪਣੇ ਨਾਲ ਲੈ ਚੱਲੋ ਦਿੱਲੀ ਨੂੰ। ਸਤਿਗੁਰੂ ਕਹਿੰਦੇ ਭਾਈ ਧੰਗਾਣਾ ਗੱਲ ਇਹ ਆ
ਭਈ ਪੰਜ ਸਿੱਖ ਨਾਲ ਲੈਣੇ ਸੀ ਉਹ ਅਸੀਂ ਲੈ ਲਏ ਆ ਤੇ ਤੂੰ ਹੁਣ ਨਾਲ ਨਹੀਂ ਜਾ ਸਕਦਾ। ਜਿਵੇਂ ਬਾਕੀ ਸੰਗਤਾਂ ਟਿਕ ਕੇ ਬਹਿ ਗਈਆਂ ਤੂੰ ਵੀ ਟਿਕ ਜਾ। ਉਹ ਤੇ ਇੱਕ ਇੱਕ ਸਿੱਖ ਹਜ਼ਾਰਾਂ ਸੰਗਤਾਂ ਨੇ ਜਿਹੜੀਆਂ ਨਾਲ ਜਾਣ ਵਾਸਤੇ ਤਿਆਰ ਆ ਵੀ ਸਾਨੂੰ ਨਾਲ ਲੈ ਜਾਓ। ਇਸ ਸਿੱਖ ਦਾ ਨਾਂ ਆ ਭਾਈ ਸਾਹਿਬ ਭਾਈ ਧੰਗਾਣਾ। ਮਹਾਰਾਜ ਸੱਚੇ ਪਾਤਸ਼ਾਹ ਨੂੰ ਕਹਿੰਦਾ ਨਹੀਂ ਮਹਾਰਾਜ ਕਿਰਪਾ ਕਰੋ, ਮੇਰਾ ਪਿਆਰ ਆ, ਮੇਰੀ ਪ੍ਰੀਤ ਹੈ ਤੁਹਾਡੇ ਨਾਲ, ਮੈਂ ਨਹੀਂ ਰਹਿ ਸਕਦਾ। ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਇੱਕ ਬਚਨ ਆਖਿਆ ਜੀ ਉਹਨੂੰ। ਸਤਿਗੁਰ ਕਹਿੰਦੇ ਭਾਈ ਧੰਗਾਣਾ ਤੂੰ ਹੋਰ ਜਿਹੜੀ ਮਰਜ਼ੀ ਦਾਤ ਮੰਗੀ ਅਸੀਂ ਤੇਰੀ ਝੋਲੀ ਚ ਪਾ ਦਿੰਦੇ ਹਾਂ, ਪਰ ਤੂੰ ਦਿੱਲੀ ਸਾਡੇ ਨਾਲ ਨਹੀਂ ਜਾਣਾ। ਇਹ ਤਿਆਰੀ ਹੋ ਚੁੱਕੀ ਆ। ਉਹ ਹੱਥ ਜੋੜ ਕੇ ਕਹਿੰਦਾ ਮਹਾਰਾਜ ਫਿਰ ਹਾਂ ਬੇਨਤੀ ਮੰਨ ਲੈਂਦੇ ਤੁਹਾਡੇ ਜਿਹੜਾ ਹੁਣ ਬਚਨ ਤੁਸੀਂ ਕੀਤਾ। ਤੇ ਸਤਿਗੁਰੂ ਜੀ ਜਿਹੜਾ ਬਚਨ ਤੁਸੀਂ ਕੀਤਾ ਵੀ ਹੋਰ ਤੂੰ ਜੋ ਮੰਗੇ ਤੈਨੂੰ ਦੇ ਦਿੰਦੇ ਹਾਂ, ਤੇ ਸਤਿਗੁਰੂ ਜੀ ਫਿਰ ਮੈਂ ਹੋਰ ਦਾਤ ਮੰਗ ਲੈਂਦਾ। ਪਾਤਸ਼ਾਹ ਕਹਿੰਦੇ ਹਾਂ ਹੋਰ ਤੂੰ ਜੋ ਮਰਜ਼ੀ ਮੰਗ, ਪਰ ਤੂੰ ਦਿੱਲੀ ਸਾਡੇ ਨਾਲ ਇੱਥੋਂ ਆਨੰਦਪੁਰ ਸਾਹਿਬ ਤੋਂ ਨਹੀਂ ਜਾਣਾ। ਕਹਿੰਦਾ ਜੀ ਠੀਕ ਹੈ ਦਿੱਲੀ ਨਹੀਂ ਜਾਂਦਾ ਤੁਹਾਡੇ ਨਾਲ ਇੱਥੋਂ, ਜਿਵੇਂ ਬਾਕੀ ਪੰਜਾਂ ਸਿੱਖਾਂ ਨੇ ਤੁਹਾਡੇ ਨਾਲ ਚੱਲ ਕੇ ਜਾਣਾ, ਮੈਂ ਨਹੀਂ ਜਾਂਦਾ ਦਿੱਲੀ, ਹੋਰ ਕੁਝ ਮੰਗ ਲੈਂਦੇ ਹਾਂ। ਸਤਿਗੁਰ ਕਹਿੰਦੇ ਦੱਸ ਕੀ ਪਾਈ ਹੈ ਤੇਰੀ ਝੋਲੀ ਚ। ਤੇ ਭਾਈ ਧੰਗਾਣਾ ਪਤਾ ਕੀ ਕਹਿੰਦਾ, ਕਹਿੰਦਾ ਸਤਿਗੁਰ ਜੀ ਇਹ ਗੱਲ ਤੇ ਪੱਕੀ ਹੈ ਨਾ ਵੀ ਤੁਸੀਂ ਸ਼ਹੀਦ ਹੋਣ ਵਾਸਤੇ ਚੱਲੇ ਜੇ, ਸ਼ਹਾਦਤ ਦਾ ਜਾਮ ਪੀਣ ਚੱਲੇ ਜੇ। ਮਹਾਰਾਜ ਕਹਿੰਦੇ ਇਹ ਵੀ ਠੀਕ, ਇਹ ਵੀ ਮੰਨ ਲਈ ਗੱਲ, ਸ਼ਹਾਦਤ ਦਾ ਜਾਮ ਪੀਣ ਜਾਣਾ, ਸ਼ਹੀਦ ਹੋਣ ਕੁਰਬਾਨ ਹੋਣ ਜਾਣਾ। ਤੇ ਭਾਈ ਧੰਗਾਣੇ ਨੇ ਇੱਕ ਗੱਲ ਆਖੀ ਜੀ ਬੜੀ ਕਮਾਲ ਦੀ, ਸਤਿਗੁਰ ਨੇ ਕਿਹਾ ਨਾ ਹੋਰ ਤੂੰ ਜੋ ਮੰਗੇ ਤੈਨੂੰ ਦੇ ਦਿੰਦੇ ਆ, ਤੇ ਪਤਾ ਹੱਥ ਜੋੜ ਗੱਲ ਪੱਲੂ ਪਾ ਕੇ ਪਤਾ ਕੀ ਕਹਿੰਦਾ, ਕਹਿੰਦਾ ਫਿਰ ਇੱਕ ਕਿਰਪਾ ਕਰ ਦੋ। ਫਿਰ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਕਿਹੜੀ, ਕਹਿੰਦਾ ਦਿੱਲੀ ਨਾਲ ਨਾ ਲੈ ਕੇ ਜਾ ਸਤਿਗੁਰਾ, ਜਦੋਂ ਉਧਰ ਦਿੱਲੀ ਤੁਹਾਡੀ ਸ਼ਹਾਦਤ ਹੋਵੇ ਉਧਰੋਂ ਤੁਹਾਡਾ ਸੀਸ ਧੜ ਨਾਲੋਂ ਲੱਥੇ, ਇਧਰੋਂ ਮੇਰੇ ਪ੍ਰਾਣ ਨਿਕਲ ਜਾਣ, ਮੇਰੀ ਜਾਨ ਨਿਕਲ ਜੇ, ਨਹੀਂ ਦਿੱਲੀ ਤੱਕ ਨਾਲ ਲੈ ਕੇ ਜਾਣਾ ਤੇ ਨਾ ਸਹੀ ਰੱਬ ਦੀ ਦਰਗਾਹ ਤੱਕ ਨਾਲ ਲੈ ਜਾ, ਕਿਉਂਕਿ ਤੁਸੀਂ ਕਿਹਾ ਵੀ ਤੂੰ ਹੋਰ ਜੋ ਮੰਗੇ ਤੈਨੂੰ ਦੇ ਦਿੰਦੇ, ਕਰ ਦੇ ਕਿਰਪਾ, ਫਿਰ ਉਧਰੋਂ ਤੁਸੀਂ ਸ਼ਹੀਦ ਹੋ ਜਾਓ, ਇਧਰੋਂ ਮੇਰੇ ਪ੍ਰਾਣ ਨਿਕਲ ਜਾਣ। ਕਿਹੜੇ ਕਿਹੜੇ ਪਿਆਰ ਵਾਲੇ ਸਿੱਖ ਹੋਣਗੇ, ਉਹ ਕਿੰਨਾ ਪਿਆਰ ਕਰਦੇ ਹੋਣਗੇ ਸਤਿਗੁਰ ਨਾਲ। ਇਹ ਸੱਚ ਜੇ ਇਹ ਮੇਰੇ ਆਪਣੇ ਕਈ ਵਾਰੀ ਲੂਈ ਕੰਢੇ ਖੜੇ ਹੋ ਜਾਂਦੇ ਵੀ ਹੱਦ ਹੋ ਗਈ ਇਹੋ ਜਿਹੇ ਸਿੱਖ। ਗੁਰੂ ਤੇਗ ਬਹਾਦਰ ਪਾਤਸ਼ਾਹ ਥੋੜੀ ਦੇਰ ਖੜੇ ਰਹੇ। ਉਹ ਭਾਈ ਧੰਗਾਣਿਆ ਹੈ ਗੁਰੂ ਅੰਤਰਜਾਮੀ, ਹੈ ਗੁਰੂ ਦੇ ਹੀ ਕੌਤਕ ਵਾਏ ਸਾਰੇ। ਸਤਿਗੁਰੂ ਪਾਤਸ਼ਾਹ ਕਹਿੰਦੇ ਉਹ ਭਾਈ ਧੰਗਾਣਿਆ ਬੜੀ ਵੱਡੀ ਚੀਜ਼ ਮੰਗ ਲਈ ਤੂੰ। ਫੇ ਕਹਿੰਦਾ ਮਹਾਰਾਜ ਫਿਰ ਤੁਸੀਂ ਨਾਲ ਜੂ ਨੀ ਲੈ ਕੇ ਜਾਂਦੇ, ਤੁਹਾਨੂੰ ਕਿਹਾ ਦਿੱਲੀ ਲੈ ਜਾਓ ਨਾਲ, ਤੁਸੀਂ ਕਹਿੰਦੇ ਦਿੱਲੀ ਨਹੀਂ ਜਾਣਾ ਹੋਰ ਜੋ ਮਰਜ਼ੀ ਮੰਗ ਲਾ। ਮੈਂ ਕਿਹਾ ਚਲੋ ਸੱਚਖੰਡ ਤੱਕ ਦਾ ਫਿਰ ਸਾਥ ਕਰ ਲੈਂਦੇ ਦਰਗਾਹ ਤੱਕ ਦਾ। ਪਤਾ ਗੁਰੂ ਤੇਗ ਬਹਾਦਰ ਸਾਹਿਬ ਕੀ ਕਹਿੰਦੇ, ਇਹ ਬਣਾਈਆਂ ਗੱਲਾਂ ਨੀ ਜੀ, ਅਗਲੀ ਗੱਲ ਧਿਆਨ ਨਾਲ ਸੁਣਿਓ। ਸਤਿਗੁਰ ਕਹਿੰਦੇ ਭਾਈ ਧੰਗਾਣਾ ਇੱਕ ਕੰਮ ਕਰ ਫਿਰ ਹੁਣ। ਮਹਾਰਾਜ ਦੱਸੋ, ਕਹਿੰਦੇ ਤੂੰ ਹੁਣ ਆਨੰਦਪੁਰ ਸਾਹਿਬ ਨਹੀਂ ਆਪਣੇ ਪਿੰਡ ਚਲਾ ਜਾ, ਹੁਣ ਆਪਣੇ ਨਗਰ ਬਾਰਡਰ ਦੇ ਨੇੜੇ ਨਾ ਪੰਜਾਬ ਦੇ ਵਿੱਚ ਹੀ ਬਾਰਡਰ ਦੇ ਨੇੜੇ ਇੱਕ ਨਗਰ ਵਾ ਖੇਮ ਕਰਨ, ਉਥੋਂ ਦਾ ਰਹਿਣ ਵਾਲਾ ਸੀਗਾ ਇਹ, ਉੱਥੇ ਇਹਦਾ ਗੁਰਦੁਆਰਾ ਬਣਿਆ ਵਾ ਭਾਈ ਧੰਗਾਣੇ ਦਾ। ਪਾਤਸ਼ਾਹ ਕਹਿੰਦੇ ਆਪਣੇ ਨਗਰ ਖੇਮ ਕਰਨ ਚਲ ਜਾ, ਕਿਉਂਕਿ ਹੁਣ ਆਪਾਂ ਕਹਿ ਦਿੰਦੇ ਵੀ ਬਾਰਡਰ ਦੇ ਨੇੜੇ, ਸਮਝਾਉਣ ਵਾਸਤੇ ਆ ਵੀ ਬਾਰਡਰ ਦੇ ਹੁਣ ਨੇੜੇ, ਕਿਉਂਕਿ ਜਦੋਂ ਦਾ ਪਾਕਿਸਤਾਨ ਹਿੰਦੁਸਤਾਨ ਬਣਿਆ। ਫਿਰ ਪਾਤਸ਼ਾਹ ਕਹਿੰਦੇ ਆਪਣੇ ਨਗਰ ਚਲ ਜਾ ਖੇਮ ਕਰਨ, ਜਦੋਂ ਅਸੀਂ ਸ਼ਹਾਦਤ ਦਾ ਜਾਮ ਪੀਣਾ ਨਾ ਸਾਡੀ ਸ਼ਹੀਦੀ ਹੋਣੀ ਆ ਤੈਨੂੰ ਪਤਾ ਲੱਗ ਜਾਏਗਾ, ਉਧਰੋਂ ਅਸੀਂ ਸੀਸ ਦਾ ਬਲੀਦਾਨ ਤੇ ਕੁਰਬਾਨ ਕਰਾਂਗੇ, ਸੀਸ ਅਸੀਂ ਦੇਵਾਂਗੇ, ਇਧਰੋਂ ਤੂੰ ਜਪਜੀ ਸਾਹਿਬ ਦਾ ਪਾਠ ਕਰਕੇ ਅਰਦਾਸ ਕਰਕੇ ਲੰਮਾ ਪੈ ਜਾਣਾ, ਇਕੱਠੇ ਪ੍ਰਭੂ ਦੀ ਦਰਗਾਹ ਨੂੰ ਜਾਵਾਂਗੇ। ਖੇਮ ਕਰਨ ਜਿਹੜਾ ਬਾਜ਼ਾਰ ਵਾ ਨਾ, ਛੋਟਾ ਜਿਹਾ ਕਸਬਾ ਵਾ ਖੇਮ ਕਰਨ, ਜਿਹੜਾ ਬਾਜ਼ਾਰ ਵਾ ਉਸ ਬਾਜ਼ਾਰ ਦੇ ਵਿੱਚ ਭਾਈ ਧੰਗਾਣੇ ਦਾ ਗੁਰਦੁਆਰਾ ਬਣਿਆ, ਅਸਥਾਨ ਬਣਿਆ ਉਹਦਾ। ਉਧਰ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਦਿੱਲੀ ਚਾਂਦਨੀ ਚੌਂਕ ਦੇ ਚੁਰਾਹੇ ਚ ਸ਼ਹੀਦ ਹੁੰਦੇ ਆ, ਇਧਰੋਂ ਭਾਈ ਧੰਗਾਣਾ ਕਰਕੇ ਅਰਦਾਸ ਕਰਕੇ ਜਾਪ ਲੰਮਾ ਪੈ ਗਿਆ ਅਕਾਲ ਚਲਾਣਾ ਕਰਕੇ। ਸਾਚ ਕਹੋ ਸੁਣ ਲਿਓ ਸਭੇ ਜਿਨ ਪ੍ਰੇਮ ਕੀਆ, ਤੇ ਨਹੀਂ ਆਖੋ ਸਤਨਾਮ ਸ਼੍ਰੀ
ਸਾਰੇ ਜਪੋ ਸਤਨਾਮ ਸ਼੍ਰੀ। ਜੇ ਤੂੰ ਮੇਰਾ ਹੋਏ ਰਹੇ ਕਿਤੇ ਬਣ ਕੇ ਤੇ ਵੇਖ ਉਹਦਾ, ਹੋ ਤੇ ਸਹੀ ਕਿਤੇ ਉਹਦਾ। ਉਹ ਕਹਿੰਦਾ ਤੂੰ ਮੇਰੇ ਨਾਲ ਪ੍ਰੀਤ ਦੀ ਗੰਢ ਪਾ ਕੇ ਵੇਖ। ਸਾਚੀ ਪ੍ਰੀਤ ਆਹ ਵਾ, ਸਾਚੀ ਪ੍ਰੀਤ, ਸਾਚੀ ਪ੍ਰੀਤ ਹਮ ਤੁਮ ਸਿਓ ਜੋਰੀ। ਤੇ ਜਿੱਦਣ ਦੀ ਤੇਰੇ ਨਾਲ ਜੁੜ ਗਈ ਹੈ ਨਾ, ਦੁਨੀਆ ਨਾਲੋਂ ਪਤਾ ਕਿਉਂ ਟੁੱਟ ਗਈ ਆ? ਕਿਉਂਕਿ ਮੈਨੂੰ ਪਤਾ ਲੱਗ ਗਿਆ ਵੀ ਜਗਤ ਮੈਂ ਝੂਠੀ ਦੇਖੀ, ਪ੍ਰੀਤ ਆਪਣੇ ਹੀ ਸੁੱਖ ਸਿਉਂ ਸਭ ਲੱਗ ਗਿਆ। ਕਿਆ ਦਾਰਾ ਕਿਆ ਮੀਤ, ਸਾਚੀ ਪ੍ਰੀਤ ਹਮ ਤੁਮ ਸਿਉਂ ਜੋਰੀ। ਤੇ ਜਿਸ ਦਿਨ ਦੀ ਤੇਰੇ ਨਾਲ ਸੱਚੀ ਜੁੜ ਗਈ ਨਾ ਪ੍ਰੀਤ, ਤੁਮ ਸਿਉਂ ਜੋਰ ਅਵਰ ਸੰਗ ਤੋਰੀ। ਅਖੀਰਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀ। ਸਰਬੇ ਘੱਟ ਘੱਟ ਰਵਿਆ ਸੁਆਮੀ, ਸਰਬ ਕਲਾ ਕਲ ਧਾਰੇ। ਉਹਨਾਂ ਨੂੰ ਪਤਾ ਲੱਗ ਗਿਆ ਪਰਮੇਸ਼ਰ ਦੇ ਪਿਆਰੇ ਨੂੰ। ਸਰਬੇ ਘੱਟ ਘੱਟ ਰਵਿਆ ਸੁਆਮੀ, ਘੱਟ ਘੱਟ ਮੈਂ ਹਰ ਜੂ ਵਸੈ। ਉਹਨਾਂ ਨੂੰ ਪਤਾ ਲੱਗ ਗਿਆ ਸਾਰਿਆਂ ਚ ਪਰਮਾਤਮਾ ਵਸਦਾ ਤੇ ਸਾਰਿਆਂ ਵਿੱਚ ਰੱਬ ਦੀ ਤਾਕਤ ਹੀ ਕੰਮ ਕਰਦੀ ਆ। ਰੱਬ ਤੋਂ ਬਿਨਾਂ ਇੱਕ ਪੈਰ ਵੀ ਨਹੀਂ ਪੁੱਟ ਸਕਦਾ ਤੂੰ। ਸਰਬ ਕਲਾ ਕਲ ਧਾਰੇ, ਸਰਬ ਕਲਾ ਉਹ ਸਾਰੀਆਂ ਕਲਾ ਤੇ ਸ਼ਕਤੀਆਂ ਦਾ ਮਾਲਕ ਆ। ਕਲ ਧਾਰੇ, ਕਲ ਦਾ ਅਰਥ ਵੀ ਤਾਕਤ। ਉਹਨੇ ਸਾਰੀ ਆਪਣੀ ਤਾਕਤ ਜਿਹੜੀ ਸਾਰਿਆਂ ਦੇ ਅੰਦਰ ਧਾਰੀ ਹੋਈ ਆ, ਟਕਾਈ ਹੋਈ ਆ, ਬਣਾਈ ਹੋਈ ਆ ਸਾਰਿਆਂ ਦੇ ਅੰਦਰ ਉਹਨੇ। ਆ ਸਾਰੇ ਆਪਾਂ ਜਿੰਨੇ ਵੀ ਆ ਨਾ ਜੀ, ਜਿੰਨੇ ਜੀਵ ਆ, ਆ ਸਾਰੇ ਆਪਾਂ ਉਹਦੇ ਆਸਰੇ ਤੇ ਹੀ ਤੁਰੇ ਫਿਰਦੇ। ਜਦੋਂ ਖਿੱਚ ਲੈਂਦਾ ਆਪਣੀ ਤਾਕਤ, ਮਿੱਟੀ ਰਹਿ ਜਾਂਦੀ ਬਾਕੀ। ਸਰਬ ਕਲਾ ਕਲ ਧਾਰੇ, ਇਸ ਗੱਲ ਦਾ ਰੱਬ ਦੇ ਪਿਆਰਿਆਂ ਨੇ ਕੱਲਾ ਪੜ੍ਹਿਆ ਗਾਇਆ ਹੀ ਨਹੀਂ ਆ, ਉਹਨਾਂ ਨੂੰ ਸਮਝ ਪੈ ਗਈ ਆ ਕਿ ਤੂੰ ਹੀ ਬੁਲਾਉਣ ਵਾਲਾ ਤੇ ਤੂੰ ਹੀ ਬੋਲਣ ਵਾਲਾ, ਤੇਰੇ ਤੋਂ ਬਿਨਾਂ ਕੁਝ ਵੀ ਨਹੀਂ ਗਾ, ਕੁਛ ਨਹੀਂ ਗਾ। ਨਾਨਕ ਦਾਸਨ ਦਾਸ ਕਹਿਤ ਹੈ, ਏਦਾਂ ਬੇਨਤੀ ਕਰਨੀ ਏਦਾਂ, ਨਾਨਕ ਦਾਸਨ ਦਾਸ ਕਹਿਤ ਹੈ। ਮਾਲਕਾ ਮੈਂ ਤੇਰੇ ਦਾਸਾਂ ਦਾ ਵੀ ਦਾਸ ਵਾਂ, ਤੇਰੇ ਸੇਵਕਾਂ ਦਾ ਵੀ ਸੇਵਕ ਵਾਂ। ਮੈਂ ਤੇਰੇ ਅੱਗੇ ਇੱਕ ਗੱਲ ਕਹਿੰਦਾ ਵਾਂ, ਤੈਨੂੰ ਇੱਕ ਬੇਨਤੀ ਕਰਦਾ ਵਾਂ। ਕਿਹੜੀ? ਕਰ ਕਿਰਪਾ ਲਿਹੋ ਉਭਾਰੇ। ਉਭਾਰੇ ਦਾ ਅਰਥ ਹੁੰਦਾ ਬਚਾ ਲੈਣਾ। ਪਰਮਾਤਮਾ ਮੈਨੂੰ ਵਿਸ਼ਿਆਂ ਵਿਕਾਰਾਂ ਤੇ ਪਾਪਾਂ ਦੀ ਅੱਗ ਤੋਂ ਬਚਾ ਲਾ। ਮੈਂ ਤੇਰੇ ਦਾਸਾਂ ਦਾ ਵੀ ਦਾਸ ਬਣ ਕੇ ਤੇਰੇ ਚਰਨਾਂ ਚ ਬੇਨਤੀ ਕਰਦਾ। ਆਪਾਂ ਵੀ ਬੇਨਤੀ ਕਰਿਆ ਕਰੀਏ, ਜੋਦੜੀ ਕਰਿਆ ਕਰੀਏ ਤੇ ਆਖਿਆ ਕਰੀਏ ਸਤਿਗੁਰਾ, ਸੰਸਾਰ ਸਮੁੰਦੇ ਤਾਰ ਗੋਬਿੰਦੇ, ਤਾਰ ਲੈ ਬਾਪ ਬੀਠਲਾ। ਸਾਡੀ ਵੀ ਬਾਂਹ ਫੜ ਕੇ ਸਾਨੂੰ ਭਾਵ ਸਾਗਰ ਤੋਂ ਪਾਰ ਕਰ ਦੇ, ਤਾਂ ਕਿ ਅਸੀਂ ਵੀ ਜੀਵਨ ਦੀ ਬਾਜੀ ਜਿੱਤ ਕੇ ਇਹ ਲੋਕ ਸੁਖੀਏ, ਪਰਲੋਕ ਸੁਹੇਲੇ। ਨਾਨਕ ਹਰ ਪ੍ਰਭ ਆਪੇ ਵੇਲੇ, ਬਣ ਜਾਈਏ ਬੇਅੰਤ ਭੁੱਲਾਂ ਦੀ ਖਿਮਾ। ਸਭ ਸੰਗਤਾਂ ਦਾ ਧੰਨਵਾਦ, ਸਾਰੀਆਂ ਸੰਗਤਾਂ ਨੂੰ ਦਾਤਾ ਜੀ ਦਰੋਂ ਕਰੋ ਨਾਮ ਦਾਨ, ਗੁਰੂ ਚਰਨਾਂ ਦਾ ਪਿਆਰ ਬਖਸ਼ਿਸ਼ ਕਰਕੇ ਨਿਵਾਜਣ, ਭੁੱਲਾਂ ਚੁੱਕਾਂ ਦੀ ਮੁਆਫੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।